دوہرا شوق کریں بیٹھے سکل، سن تو رنگ کی بات، نج واہن کو لے گئے گرو بیر بخیات۔
واہگرو جی کا خالصہ، واہگرو جی کی فتح۔ پرم ستکار یوگ سنمان یوگ گرو کا خاص روپ گرو خالصہ ساتھ سنگت غریب نواز ستگرو شری گرو گرنتھ صاحب جی مہاراج جی دے پاون پوتر چرنا کملوں میں سندھیا وقت دے سجے ہوئے دیوانا چ حاضریاں بھر کے اکتر ہو کے اج پنجویں پاتشاہ تن تن شری گرو ارجن دیو صاحب جی مہاراج جی کا شہیدی پرب بہت ہی ادب ستکار شردا اور بھاونا سہت منا رہے۔ اج دے دن لاہور دی دھرتی تے سن 1606 عیسوی نو انک پرکار دے تسیحے شریر تے چل دیاں دیوان چندو نے دیگ دے پانی چ صاحب نو ابالیا، تپدا بلدا سڑدا ریتا کڑچے پر پر صاحب دے تن تے پایا، تپ دی تبی تے بٹھایا، پر جگت گرو شری گرو ارجن دیو صاحب جی مہاراج نرنکار دے شکر وچ پجے ہوئے، اکال پرخ دے شکر وچ پجے ہوئے، یہی کہہ رہے نے تیرا کیا میٹھا لگ ہے۔ اور واہگرو پرمیشر دے اس پانے نو میٹھا کر کے مندیاں صاحب نے شہادت پراپت کیتی۔ تن گرو ارجن دیو صاحب جی مہاراج جی دی اس پوتر شہادت نو کوٹی کوٹی پرنام ہے، نمسکار ہے۔ کلگیتر پاتشاہ جی مہاراج جی نے سچ کھنڈ پیانا کیتا ہے، سمو دیوی دیوتے ستگران دا آگمن جان کے ستگران دا سنمان کرن لئی پہنچے نے، سب نے گرو کلگیتر پاتشاہ جی مہاراج جی دے چرن منائے ہن، کلگیتر پاتشاہ دے چرن پوجے ہن، صاحب سچے پاتشاہ جی مہاراج جوتی جوت سمائے نے، ادھر سنگھاں دے من وچ بھاری بیراگ ہے، ہردیاں وچ بھاری بیراگ دے نال سکھاں دے جتھے نیتر بھرے ہوئے نے سجل نے، اوتھے اپنے اپنے چتاں وچ گرو مورت نو چتو رہے نے اور کہہ رہے نے ساڈا ہن والی کون ہوئے گا، ایدے کول بیٹھ کے صبح شام کس دے درشن کریا کراں گے، کس کولوں بچن سنیا کراں گے۔ ایداں دے کئی خیال سنگھاں دے ہردیاں چ پیدا ہوندے نے اور جدوں چیتے کردے نے ادوں نیتر پار ہوندے نے۔ سویرے لو لگی دن چڑھیا، اشٹمی والا دن ہے، تبیلے چ سیوادار گیا، ویکھیا کہ ستگراں دا کمیت کوڑا نہیں ہے، انہیں آن کے سنگھاں نو دسیا کہ کلگیتر پاتشاہ جی مہاراج جی کا کوڑا تبیلے وچ نہیں ہے، خالصہ جی الوپ ہو چکا ہے۔ سنگھ بڑے حیران ہوئے، ਇਹਨੇ ਨੂੰ ਇੱਕ ਸਿੱਖ ਲੱਕੜੀਆਂ ਲੈਣ ਗਿਆ ਹੋਇਆ ਸੀ ਜੰਗਲ ਵਿੱਚ, ਹਮੈਤ ਘੋੜੇ ਤੇ ਸਵਾਰ ਗੁਰੂ ਕਲਗੀਧਰ ਜੀ ਨੇ ਉਹਨੂੰ ਦਰਸ਼ਨ ਦਿੱਤੇ ਤੇ ਆਖਿਆ ਖਾਲਸੇ ਨੂੰ ਕਹੋ ਹੌਸਲਾ ਰੱਖਣ, ਧੀਰਜ ਰੱਖਣ, ਅਸੀਂ ਕਿਤੇ ਨਹੀਂ ਗਏ, ਖਾਲਸੇ ਵਿੱਚ ਹੀ ਵਰਤਾਂਗੇ। ਪਰ ਹੁਣ ਕੇਵਲ ਭਾਵਨਾ ਵਾਲੇ ਸਿੱਖ ਜਿਨ੍ਹਾਂ ਦੇ ਕੋਲ ਸ਼ਰਧਾ ਦੇ ਨੇਤਰ ਹੋਣਗੇ ਉਹੀ ਸਾਡੇ ਦਰਸ਼ਨ ਕਰ ਸਕਣਗੇ। ਉਹ ਸਿੱਖ ਵਾਪਸ ਆਇਆ ਜਿੱਥੇ ਸਿੰਘ ਵਿਰਾਗ ਵਿੱਚ ਬੈਠੇ ਸਨ, ਆ ਕੇ ਆਖਿਆ ਖਾਲਸਾ ਜੀ ਤੁਸੀਂ ਕਹਿੰਦੇ ਹੋ ਸਤਿਗੁਰੂ ਜੋਤੀ ਜੋਤ ਸਮਾ ਗਏ ਨੇ, ਪਰ ਮੈਨੂੰ ਤਾਂ ਹੁਣੇ ਜੰਗਲ ਦੇ ਵਿੱਚ ਮਿਲੇ ਨੇ, ਕੁਮੈਤ ਘੋੜੇ ਤੇ ਸਵਾਰ ਨੇ, ਕਹਿੰਦੇ ਨੇ ਘੋੜੇ ਦਾ ਫਿਕਰ ਨਾ ਕਰਨ, ਘੋੜਾ ਅਸੀਂ ਲੈ ਗਏ। ਇਹ ਸੁਣ ਸੁਣ ਕੇ ਸਾਰੇ ਸਿੰਘਾਂ ਦਾ ਹਿਰਦਾ ਹੈਰਾਨ ਹੋ ਰਿਹਾ ਕਿ ਸਤਿਗੁਰਾਂ ਨੇ ਖੇਡ ਕੀ ਵਰਤਾਈ ਹੈ, ਇਹ ਕਲਾ ਕੀ ਵਰਤਾਈ ਹੈ। ਆਓ ਮਨ ਬਿਰਤੀਆਂ ਇਕਾਦਰ ਕਰਕੇ ਸਾਹਿਬੇ ਕਮਾਲ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ਼ੋਕ ਕਰੇ ਬੈਠੇ ਸਕਲ, ਸੁਨ ਤੁਰੰਗ ਕੀ ਬਾਤ।
ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਮਿਤ ਸਿੱਖ ਬੈਠੇ ਹਿਰਦੇ ਚ ਬੈਰਾਗ ਕਰ ਰਹੇ ਸਨ, ਪਰ ਜਦੋਂ ਸਿੰਘਾਂ ਨੇ ਸੁਣਿਆ ਕਿ ਸਤਿਗੁਰਾਂ ਦਾ ਜਿਹੜਾ ਕੁਮੈਤ ਘੋੜਾ ਉਹ ਤਬੇਲੇ ਵਿਚੋਂ ਆਪਣੇ ਆਪ ਹੀ ਅਲੋਪ ਹੋ ਗਿਆ, ਇਹ ਗੱਲ ਜਦੋਂ ਸਿੰਘਾਂ ਨੇ ਖਾਲਸੇ ਨੇ ਸੁਣੀ ਹੈ,
ਨਿਜ ਵਾਹਨ ਕੋ ਲੈ ਗਏ ਗੁਰੂ ਬੀਰ ਬਖਿਆਤ।
ਫਿਰ ਸਿੰਘਾਂ ਦੇ ਮਨਾਂ ਵਿਚ ਇਸ ਗੱਲ ਦਾ ਨਿਰਣਾ ਹੋਇਆ, ਜਦੋਂ ਲੱਕੜ ਲੈਣ ਗਏ ਸਿੱਖ ਨੇ ਵੀ ਆ ਕੇ ਦੱਸਿਆ ਕਿ ਸਤਿਗੁਰੂ ਘੋੜੇ ਤੇ ਸਵਾਰ ਮਿਲੇ ਨੇ, ਕੁਮੈਤ ਘੋੜੇ ਤੇ ਸਵਾਰ ਸਨ, ਤਾਂ ਉਸ ਵਕਤ ਸਿੰਘਾਂ ਨੇ ਆਪਣੇ ਹਿਰਦੇ ਚ ਨਿਸ਼ਚਾ ਕੀਤਾ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਮਹਾਨ ਵੀਰ ਯੋਧੇ ਨੇ, ਪ੍ਰਗਟ ਨੇ ਸੰਸਾਰ ਦੇ ਵਿਚ, ਹਾਲੇ ਵੀ ਪ੍ਰਗਟ ਨੇ, ਭਾਵੇਂ ਜੋਤੀ ਜੋਤ ਸਮਾ ਗਏ ਨੇ ਪਰ ਫਿਰ ਵੀ ਪ੍ਰਗਟ ਨੇ, ਔਰ ਸਤਿਗੁਰੂ ਜੀ ਆਪਣਾ ਘੋੜਾ ਆਪਣਾ ਵਾਹਨ ਆਪਣੇ ਨਾਲ ਲੈ ਗਏ ਹਨ।
ਜੋ ਪਈ ਜਾਮ ਦਿਵਸ ਜਬ ਹੀ ਚੜਿਆ।
ਇਸੇ ਤਰ੍ਹਾਂ ਬੈਠਿਆਂ ਬੈਠਿਆਂ ਖਾਲਸਾ ਜੀ ਸਿੰਘ ਬਰਾਗ ਵਿਚ ਸਾਰੀ ਰਾਤ ਬੈਠੇ ਰਹੇ, ਦਿਨ ਚੜ ਗਿਆ, ਤਕਰੀਬਨ ਇਕ ਪਹਿਰ ਦਿਨ ਬਤੀਤ ਹੋ ਗਿਆ।
ਚਿਤਵੈ ਗੁਰ ਚਰਿਤ੍ਰ ਬਿਸਮਾਏ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਿੱਤਰ ਸਤਿਗੁਰਾਂ ਦੇ ਕੌਤਕਾਂ ਨੂੰ ਆਪਣੇ ਹਿਰਦਿਆਂ ਵਿਚ ਚਿਤਵਦੇ ਨੇ ਔਰ ਹੈਰਾਨ ਹੁੰਦੇ ਹਨ।
ਇਕ ਸਾਧ ਪੁੰਨ ਚੱਲ ਕਰ ਆਇਓ।
ਇਹਨੇ ਨੂੰ ਖਾਲਸਾ ਜੀ ਇਕ ਸਾਧੂ ਇਕ ਮਹਾਤਮਾ ਉਥੇ ਸਿੰਘਾਂ ਦੇ ਕੋਲ ਚੱਲ ਕੇ ਆਇਆ।
ਸਿੰਘਨ ਕੋ ਅਵਲੋਕ ਅਲਾਇਓ।
ਜਦੋਂ ਸਾਰੇ ਸਿੰਘ ਬੈਠੇ ਹੋਏ ਸਨ ਬੜੇ ਵਿਰਾਗ ਸਮੇਤ, ਤੇ ਇਹਨੇ ਨੂੰ ਸਾਧੂ ਉਹ ਮਹਾਤਮਾ ਜਦੋਂ ਸਾਰੇ ਸਿੰਘਾਂ ਦੇ ਕੋਲ ਆਇਆ, ਖਾਲਸੇ ਨੂੰ ਵੇਖ ਕੇ ਸਿੰਘਾਂ ਨੂੰ ਵੇਖ ਕੇ ਉਸ ਵਕਤ ਬੋਲਿਆ,
ਤੁਮ ਕਿਮ ਬੈਠੇ ਹੋ ਮਿਲ ਕਰਕੇ।
ਉਹ ਸਾਧੂ ਕਹਿਣ ਲੱਗਾ, ਸਿੰਘੋ ਤੁਸੀਂ ਏਦਾਂ ਸਾਰੇ ਮਿਲ ਕੇ ਬੜੇ ਭਾਰੀ ਸ਼ੋਗ ਵਿਚ ਵੈਰਾਗ ਦੇ ਵਿਚ ਬੈਠੇ ਹੋਏ ਹੋ, ਤੁਹਾਡੀਆਂ ਅੱਖਾਂ ਨੇਤਰ ਭਰੇ ਹੋਏ ਹਨ।
ਸ਼ੋਕ ਸਚਿੰਤ ਮੋਨ ਮੁਖ ਧਰ ਕੇ।
ਤੁਹਾਡੇ ਚਿਹਰਿਆਂ ਤੇ ਸ਼ੋਕ ਸਾਹਮਣੇ ਦਿਸ ਰਿਹਾ ਹੈ ਔਰ ਤੁਸੀਂ ਬੜੀ ਭਾਰੀ ਫਿਕਰ ਵਿਚ ਚਿੰਤਾ ਵਿਚ ਨਜ਼ਰ ਆ ਰਹੇ ਹੋ, ਅੱਖਾਂ ਵਿਚੋਂ ਹੰਝੂ ਵੀ ਤੁਸੀਂ ਬਹਾਉਂਦੇ ਬੈਠੇ ਹੋ।
ਸੁਣ ਕਰ ਤੇ ਉਹ ਪ੍ਰਸੰਗ ਉਦਾਰੇ।
ਕੀ ਗੱਲ ਹੈ, ਇੰਨਾ ਵਿਰਾਗ ਕਿਉਂ ਕਰ ਰਹੇ ਹੋ, ਏਦਾਂ ਸ਼ੋਕ ਵਿਚ ਕਿਉਂ ਬੈਠੇ ਹੋ? ਕਿਉਂਕਿ ਉਹ ਸਾਧੂ ਨੂੰ ਇਹ ਨਹੀਂ ਸੀ ਪਤਾ ਕਿ ਕਲਗੀਧਰ ਜੀ ਜੋਤੀ ਜੋਤ ਸਮਾ ਗਏ ਨੇ, ਉਹ ਤਾਂ ਸੁਭਾਵਕ ਪੁੱਛ ਰਿਹਾ ਵੀ ਤੁਸੀਂ ਏਦਾਂ ਚਿੰਤਾ ਵਿਚ ਵਿਰਾਗ ਵਿਚ ਕਿਉਂ ਸ਼ੋਕ ਵਿਚ ਕਿਉਂ ਬੈਠੇ ਹੋ? ਇਹ ਸਾਧੂ ਦਾ ਇਹ ਸਵਾਲ ਸੁਣ ਕੇ ਅੱਗੋਂ ਸਿੰਘ ਬੋਲੇ, ਉਸ ਮਹਾਤਮਾ ਨੂੰ ਜਵਾਬ ਦਿੰਦਿਆਂ ਕਹਿਣ ਲੱਗੇ,
ਸ੍ਰੀ ਸਤਿਗੁਰ ਬੈਕੁੰਠ ਸਿਧਾਰੇ।
ਕਹਿਣ ਲੱਗੇ, ਸੰਤ ਜੀ, ਕਲਗੀਧਰ ਪਾਤਸ਼ਾਹ ਪੰਥ ਦੇ ਬਾਲੀ, ਖਾਲਸੇ ਪੰਥ ਦੇ ਸਿਰਜਣਹਾਰ, ਸਾਡੇ ਸਾਰਿਆਂ ਦੇ ਪਿਤਾ, ਸੱਚਖੰਡ ਚਲੇ ਗਏ ਨੇ, ਜੋਤੀ ਜੋਤ ਸਮਾ ਗਏ ਹਨ।
ਸੈਨ ਦੀਨ ਜਿਮ ਮੈਂ ਪਤਹੀਨਾ।
ਜਿਵੇਂ ਸੈਨਾ ਸੈਨਾਪਤੀ ਤੋਂ ਵਿਹੋਣੀ ਦੁੱਖ ਪਾਉਂਦੀ ਹੈ, ਜੇ ਸੈਨਾ ਹੋਵੇ ਤੇ ਸੈਨਾਪਤੀ ਦਾ ਹੋਵੇ, ਸੈਨਾਪਤੀ ਤੋਂ ਬਿਨਾਂ ਜਿਵੇਂ ਸੈਨਾ ਦੀਨ ਹੁੰਦੀ ਹੈ, ਦੁਖੀ ਹੁੰਦੀ ਹੈ।
ਚੰਦ ਬਿਨਾਂ ਜਿਮ ਰਾਤ ਮਲੀਨਾ।
ਜਿਵੇਂ ਚੰਦਰਮਾ ਤੋਂ ਬਿਨਾਂ ਰਾਤ ਮਲੀਨ ਪ੍ਰਤੀਤ ਹੁੰਦੀ ਹੈ, ਚੰਦਰਮਾ ਤੋਂ ਬਿਨਾਂ ਰਾਤ ਜਿਹੜੀ ਆ ਉਹ ਬੜੀ ਭਿਆਨਕ ਜੀ, ਮਲੀਨ ਜੀ, ਕਾਲੀ ਬੌਲੀ ਜੀ ਪ੍ਰਤੀਤ ਹੁੰਦੀ ਹੈ।
ਜਿਮ ਮਥੁਰਾ ਮੈਂ ਸ਼ਾਮ ਸਿਧਾਇਓ।
ਜਿਵੇਂ ਭਗਵਾਨ ਕ੍ਰਿਸ਼ਨ ਜੀ ਜਦੋਂ ਗਏ ਸਨ ਤੇ ਦੁਰਭਾਸ ਦੇ ਇਲਾਕੇ ਦੇ ਵਿਚ ਜਾ ਕੇ ਉਹ ਵੀ ਸਮਾ ਗਏ ਸਨ, ਤੇ ਮਥੁਰਾ ਦਾ ਜਿਹੜਾ ਹਾਲ ਹੋਇਆ ਸੀ, ਜਿਵੇਂ ਮਥੁਰਾ ਦੀ ਹਾਲਤ ਹੋਈ ਸੀ, ਦਸ਼ਾ ਹੋਈ ਸੀ।
ਨੀਚੇ ਗੋਪੀ ਗਨ ਬਿਕਲਾਇਓ।
ਜਦੋਂ ਕ੍ਰਿਸ਼ਨ ਜੀ ਗਏ ਸਨ ਤੇ ਪਿੱਛੋਂ ਮਥੁਰਾ ਦੀਆਂ ਜਿੰਨੀਆਂ ਗੋਪੀਆਂ ਸਨ, ਉਹਨਾਂ ਦੀ ਜੋ ਹਾਲਤ ਹੋਈ ਸੀ, ਉਹਨਾਂ ਗੋਪੀਆਂ ਦੀ ਜੋ ਦਸ਼ਾ ਹੋਈ ਸੀ।
ਯਥਾ ਰਾਮ ਬਨ ਬਿਖੈ ਸਿਧਾਰੇ।
ਭਗਵਾਨ ਸ਼੍ਰੀ ਰਾਮ ਚੰਦਰ ਜੀ ਜਦੋਂ 14 ਸਾਲਾਂ ਦਾ ਬਨਵਾਸ ਕੱਟਣ ਵਾਸਤੇ ਅਯੁੱਧਿਆ ਛੱਡ ਕੇ ਗਏ ਸਨ,
ਔਧਪੁਰੀ ਕੇ ਨਰ ਦੁਖਿਆਰੇ।
ਅਯੁੱਧਿਆ ਦੇ ਲੋਕ ਜਿਵੇਂ ਦੁਖੀ ਹੋਏ ਸੀ ਸ਼੍ਰੀ ਰਾਮ ਦੇ ਜਾਣ ਨਾਲ, ਜਿਵੇਂ ਸਾਰੀ ਅਯੁੱਧਿਆ ਪੁਰੀ ਇੱਕ ਵਾਰੀ ਗਮਗੀਨ ਤੇ ਦੁਖੀ ਹੋਈ ਸੀ।
ਹਿਮ ਸਤਗੁਰ ਬਿਨ ਸਿੰਘ ਰਹੇ ਹੈ।
ਇਦਾਂ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਸਾਡੀ ਹਾਲਤ ਹੋ ਰਹੀ ਹੈ। ਇਦਾਂ ਦਸਵੇਂ ਪਾਤਸ਼ਾਹ ਜੀ ਦੇ ਸੱਚਖੰਡ ਗਿਆ, ਸਾਡੀ ਉਹੀ ਦਸ਼ਾ ਹੋ ਰਹੀ ਹੈ, ਸਾਡੀ ਵੀ ਉਹੀ ਹਾਲਤ ਹੋ ਰਹੀ ਹੈ ਜਿਹੜੀ ਹਾਲਤ ਕ੍ਰਿਸ਼ਨ ਤੋਂ ਵਿਛੜੀਆਂ ਗੋਪੀਆਂ ਦੀ ਸੀ।
ਹਿਰਦੇ ਬਿਕਾਦ ਵਿਸਾਲ ਲਏ ਹੈ।
ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਬਿਖਾਦ ਹੈ ਸੰਤ ਜੀ, ਜਿੱਡਾ ਵੱਡਾ ਦੁੱਖ ਅੱਜ ਸਾਡੇ ਹਿਰਦੇ ਵਿੱਚ ਹੈ, ਸ਼ਾਇਦ ਇਹ ਦੁੱਖ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੋਵੇਗਾ।
ਬੋਲਿਓ ਸਾਧ ਪੰਥ ਮੈਂ ਜਾਵਤ।
ਉਸ ਵੇਲੇ ਜਦੋਂ ਸੰਤ ਨੇ ਗੱਲ ਸੁਣੀ ਨਾ, ਤੇ ਸੁਣ ਕੇ ਉਸ ਵੇਲੇ ਸੰਤ ਬੜਾ ਹੈਰਾਨੀ ਨਾਲ ਬੋਲਿਆ, ਹੈਰਾਨੀ ਨਾਲ ਬੋਲਿਆ ਤੇ ਸਿੰਘਾਂ ਨੂੰ ਕਹਿਣ ਲੱਗਾ,
ਦੇਖੇ ਤੈ ਗੁਰ ਅਗਰ ਸਿਧਾਵਤ।
ਸਿੰਘੋ, ਇਹ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਕਲਗੀਧਰ ਜੋਤੀ ਜੋਤ ਸਮਾ ਗਏ ਨੇ? ਮੈਂ ਰਸਤੇ ਵਿਚ ਆ ਰਿਹਾ ਸੀ ਤੇ ਰਸਤੇ ਵਿਚ ਆਉਂਦੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੈਨੂੰ ਦਰਸ਼ਨ ਦਿੱਤੇ ਨੇ, ਰਸਤੇ ਚ ਘੋੜੇ ਤੇ ਸਵਾਰ ਮੈਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਿਲੇ ਨੇ, ਮੈਂ ਉਹਨਾਂ ਦੇ ਰਸਤੇ ਵਿਚ ਦਰਸ਼ਨ ਕਰਕੇ ਆਇਆ, ਕੁਮੈਤ ਰੰਗ ਦੇ ਘੋੜੇ ਤੇ ਸਤਿਗੁਰੂ ਚੜੇ ਹੋਏ ਸਨ, ਉਹਨਾਂ ਦੇ ਮੈਂ ਦੀਦਾਰ ਕੀਤੇ ਹਨ।
ਮੈਂ ਘਰ ਬੰਦ ਕੀਨ ਪਗ ਨਮੋ।
ਜਦੋਂ ਮੈਨੂੰ ਕਲਗੀਧਰ ਜੀ ਰਾਹ ਵਿਚ ਮਿਲੇ ਨੇ ਤੇ ਮੈਂ ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਣਾਂ ਵਿਚ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਮੁਸਕਾਵਤ ਬੋਲੇ ਤੇ ਸਮੋ।
ਸਤਿਗੁਰੂ ਜੀ ਨੇ ਮੁਸਕਰਾ ਕੇ ਬੜੇ ਖੁਸ਼ ਹੋ ਕੇ ਮੇਰੇ ਨਾਲ ਬਚਨ ਵੀ ਕੀਤੇ ਨੇ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਇਹ ਬਚਨ ਕਹੇ ਹਨ,
ਆਵੋ ਸੰਤ ਦਰਸ ਲਿਓ ਦੇਹੋ।
ਔਰ ਕਹਿਣ ਲੱਗੇ, ਆਓ ਸੰਤ ਜੀ, ਉਹਨਾਂ ਨੇ ਤਾਂ ਮੈਨੂੰ ਆਵਾਜ਼ ਮਾਰ ਕੇ ਬੁਲਾਇਆ ਸੀ, ਕਹਿਣ ਲੱਗੇ ਆਓ ਸੰਤ ਜੀ, ਨਾਲੇ ਦਰਸ਼ਨ ਦਿਓ ਤੇ ਨਾਲੇ ਦਰਸ਼ਨ ਕਰੋ। ਏਦਾਂ ਕਲਗੀਧਰ ਜੀ ਨੇ ਮੈਨੂੰ ਬਚਨ ਕਹੇ ਹਨ,
ਹਰ ਜਨ ਮਿਲਨ ਆਨੰਦ ਅੱਛੇ ਹੋ।
ਇਹ ਵੀ ਆਖਿਆ ਮੈਨੂੰ ਕਿ ਹਰੀ ਦੇ ਜਨਾਂ ਨਾਲ ਮਿਲਣਾ ਬੜਾ ਉੱਤਮ ਹੁੰਦਾ ਹੈ, ਸੰਤ ਜਨਾਂ ਨਾਲ ਮੇਲ ਮਿਲਾਪ ਕਰਨਾ, ਸੰਤ ਜਨਾਂ ਦੀ ਸੰਗਤ ਕਰਨੀ, ਇਹ ਬੜੀ ਉੱਤਮ ਤੇ ਸ੍ਰੇਸ਼ਟ ਹੁੰਦੀ ਹੈ।
ਅੰਤ ਸਮੇਂ ਕੋ ਮੇਲ ਤੁਹਾਰੋ।
ਹੁਣ ਤੁਹਾਡਾ ਸਾਡੇ ਨਾਲ ਜਿਹੜਾ ਅੱਜ ਮੇਲ ਹੋ ਰਿਹਾ, ਇਹ ਅੰਤ ਵੇਲੇ ਦਾ ਮੇਲ ਹੋ ਰਿਹਾ।
ਜੈ ਸੰਯੋਗ ਵਿਜੋਗ ਵਿਚਾਰੋ।
ਹੁਣ ਜਿੱਥੇ ਸੰਜੋਗ ਤੇ ਵਿਜੋਗ ਦੀ ਗੱਲ ਹੁੰਦੀ ਹੈ,
ਮੈਂ ਸੁਣ ਕਰ ਬੂਝਿਓ ਕਰ ਜੋਰ।
ਕਹਿੰਦੇ ਉਹ ਸੰਤ ਦੱਸ ਰਿਹਾ ਸਿੰਘਾਂ ਨੂੰ, ਕਹਿੰਦੇ ਜਦੋਂ ਕਲਗੀਧਰ ਜੀ ਨੇ ਮੈਨੂੰ ਇਹ ਬਚਨ ਕਹੇ ਤੇ ਸੁਣ ਕੇ ਮੈਂ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਰਾਵਰ ਕੋ ਪਿਆਨ ਕਿਤ ਔਰ।
ਮੈਂ ਉਹਨਾਂ ਨੂੰ ਪੁੱਛਿਆ ਕਿ ਕਲਗੀਧਰ ਪਾਤਸ਼ਾਹ ਜੀ ਆਪ ਜੀ ਕਿੱਧਰ ਜਾ ਰਹੇ ਹੋ, ਵੀ ਇਕੱਲੇ ਹੋ, ਨਾਲ ਕੋਈ ਸੇਵਾਦਾਰ ਨਹੀਂ, ਨਾਲ ਕੋਈ ਫੌਜ ਨਹੀਂ, ਕੋਈ ਸਿੰਘ ਨਹੀਂ, ਅੱਗੇ ਤੁਸੀਂ ਕਿਤੇ ਜਾਂਦੇ ਹੋ, ਨਾਲ ਤੁਹਾਡੇ ਫੌਜਾਂ ਹੁੰਦੀਆਂ ਨੇ, ਸਿੰਘ ਹੁੰਦੇ ਨੇ, ਅੱਜ ਮਹਾਰਾਜ ਜੀ ਤੁਸੀਂ ਇਕੱਲੇ ਹੀ ਕਿੱਧਰ ਜਾ ਰਹੇ ਹੋ?
ਦਾਸ ਨਹੀਂ ਕੋ ਸਾਥ ਤਿਹਾਰੇ।
ਮਹਾਰਾਜ ਜੀ ਅੱਜ ਤੁਹਾਡੇ ਨਾਲ ਤੁਹਾਡਾ ਕੋਈ ਸੇਵਾਦਾਰ, ਕੋਈ ਦਾਸ ਨਜ਼ਰ ਨਹੀਂ ਆਉਣਾ।
ਨਾਥ ਇਕਾਕੀ ਕਹਾਂ ਪਧਾਰੇ।
ਨਾਥ ਸਤਿਗੁਰੂ ਜੀ ਅੱਜ ਇਕੱਲੇ ਹੀ ਤੁਸੀਂ ਕਿੱਧਰ ਜਾ ਰਹੇ ਹੋ? ਅੱਜ ਇਕੱਲਿਆਂ ਨੇ ਤੁਸੀਂ ਕਿੱਧਰ ਚਾਲਾ ਪਾਇਆ ਹੋਇਆ?
ਬੋਲੇ ਸ਼੍ਰੀ ਮੁਖ ਤੇ ਮੁਸਕਾਵਤ।
ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਪੁੱਛਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਮੁਸਕੁਰਾ ਕੇ ਕਹਿਣ ਲੱਗੇ,
ਹਮ ਅਖੇਰ ਹਿਤ ਬਨ ਕੋ ਜਾਵਤ।
ਕਹਿਣ ਲੱਗੇ, ਸੰਤ ਜੀ ਅਸੀਂ ਸ਼ਿਕਾਰ ਖੇਡਣ ਜਾ ਰਹੇ ਹਾਂ, ਅਸੀਂ ਬਨ ਵਿਚ ਜੰਗਲ ਵਿਚ ਸ਼ਿਕਾਰ ਖੇਡਣ ਵਾਸਤੇ ਜਾ ਰਹੇ ਹਾਂ।
ਕਰੇ ਸੈਲ ਜੇ ਤਕ ਮਨ ਭਾਵਤ।
ਸੈਰ ਕਰਨ ਜਾ ਰਹੇ ਹਾਂ, ਘੁੰਮਣ ਜਾ ਰਹੇ ਹਾਂ ਜੰਗਲ ਦੇ ਵਿਚ, ਜਿੰਨਾ ਕੁ ਸਾਡੇ ਮਨ ਨੂੰ ਭਾਵੇਗਾ, ਜਿੰਨਾ ਸਾਡੇ ਮਨ ਨੂੰ ਚੰਗਾ ਲੱਗੇਗਾ ਓਨਾ ਵਿਚਰਾਂਗੇ।
ਜਿੱਤ ਕਿੱਤ ਵਿਚਰਤ ਆਨੰਦ ਪਾਵਤ।
ਕਿੱਧਰ ਕਿੱਧਰ ਅਸੀਂ ਵਿਚਰਾਂਗੇ, ਹੁਣ ਆਪਣੀ ਮਰਜ਼ੀ ਨਾਲ ਵਿਚਰਾਂਗੇ, ਆਨੰਦ ਨਾਲ ਵਿਚਰਾਂਗੇ।
ਹਿਮ ਕੈ ਸਤਗੁਰ ਅਗਰ ਸਿਧਾਰੇ।
ਸੰਤ ਦੱਸ ਰਿਹਾ ਸਿੰਘਾਂ ਨੂੰ, ਕਹਿੰਦਾ ਸਿੰਘੋ ਤੁਸੀਂ ਕਹਿੰਦੇ ਹੋ ਜੋਤੀ ਜੋਤ ਸਮਾ ਗਏ ਨੇ ਸਤਿਗੁਰੂ, ਮੈਨੂੰ ਤਾਂ ਏਦਾਂ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਅਸੀਂ ਸ਼ਿਕਾਰ ਖੇਡਣ ਜਾ ਰਹੇ ਹਾਂ, ਦਰਸ਼ਨ ਦਿੱਤੇ ਨੇ ਮੇਰੇ ਨਾਲ, ਬਚਨ ਬਿਲਾਸ ਹੋਏ ਨੇ, ਔਰ ਸਤਿਗੁਰੂ ਕਲਗੀਧਰ ਜੀ ਏਦਾਂ ਇਹ ਬਚਨ ਕਰਕੇ ਅੱਗੇ ਜੰਗਲ ਨੂੰ ਬੰਨ ਨੂੰ ਚਲੇ ਗਏ ਨੇ।
ਹਿਆ ਕੁਮੈਤ ਪਰ ਆਯੁਧ ਤਾਰੇ।
ਕੁਮੈਤ ਰੰਗ ਦਾ ਘੋੜਾ ਸਤਿਗੁਰਾਂ ਦਾ, ਉਸ ਘੋੜੇ ਤੇ ਗੁਰੂ ਕਲਗੀਧਰ ਜੀ ਸਵਾਰ ਸਨ, ਸਾਰੇ ਸ਼ਸਤਰ ਉਨ੍ਹਾਂ ਦੇ ਗਾਤਰੇ ਵਿਚ ਸੀ, ਬੰਦੂਕ ਵੀ ਹੱਥ ਚ ਫੜੀ ਹੋਈ, ਮੋਢੇ ਤੇ ਤਨਖ ਧਾਰਨ ਕੀਤਾ ਹੋਇਆ ਸੀ।
ਅਬ ਹੀ ਮੈਂ ਬਿਲੋਕ ਚਲੇ ਆਇਆ।
ਹੁਣੇ ਹੁਣੇ, ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਰਸਤੇ ਵਿਚ ਆਉਂਦਾ ਸੀ ਤੇ ਆ ਹੁਣੇ ਹੁਣੇ ਹੀ ਰਸਤੇ ਵਿਚ ਮੈਂ ਉਨ੍ਹਾਂ ਦੇ ਦਰਸ਼ਨ ਕਰਕੇ ਸਿੱਧਾ ਇੱਥੇ ਤੁਹਾਡੇ ਕੋਲ ਪਹੁੰਚਿਆ ਹਾਂ।
ਤੁਮੋ ਅਚਾਨਕ ਕਹਾ ਸੁਣਾਇਓ।
ਤੁਸੀਂ ਮੈਨੂੰ ਅੱਗੋਂ ਅਚਾਨਕ ਹੀ ਸੁਣਾ ਰਹੇ ਹੋ ਕਿ ਕਲਗੀਧਰ ਜੋਤੀ ਜੋਤ ਸਮਾ ਗਏ ਨੇ, ਇਹ ਕਿਵੇਂ ਹੋ ਸਕਦਾ? ਜੋ ਜੋਤੀ ਜੋਤ ਸਮਾ ਗਏ ਨੇ, ਸੱਚਖੰਡ ਚਲੇ ਗਏ ਨੇ, ਤੇ ਮੈਨੂੰ ਰਸਤੇ ਚ ਕਿਵੇਂ ਮਿਲੇ ਨੇ? ਤੁਸੀਂ ਕਹਿੰਦੇ ਹੋ ਰਾਤ ਦੇ ਜੋਤੀ ਜੋਤ ਸਮਾ ਗਏ ਨੇ, ਫਿਰ ਉਹ ਤਾਂ ਹੁਣੇ ਮੈਨੂੰ ਦਿਨ ਚੜੇ ਰਸਤੇ ਚ ਮਿਲੇ ਨੇ, ਇਹ ਗੱਲ ਤੁਸੀਂ ਮੈਨੂੰ ਅਚਾਨਕ ਅਚਨਚੇਤ ਕਿਵੇਂ ਸੁਣਾ ਰਹੇ ਹੋ?
ਜੇ ਤਿੰਨ ਹੋਤ ਗਮਨ ਪਰਲੋਕ।
ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਰਲੋਕ ਗਮਨ ਹੋ ਚੁੱਕਾ ਹੁੰਦਾ, ਅਗਰ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਚੁੱਕੇ ਹੁੰਦੇ,
ਮੈਂ ਕਿਮਲੇ ਤੋਂ ਦਰਸ ਬਿਲੋਕ।
ਮੈਂ ਉਹਨਾਂ ਦੇ ਦਰਸ਼ਨ ਕਿਵੇਂ ਕਰਦਾ, ਮੈਂ ਉਹਨਾਂ ਦੇ ਦੀਦਾਰ ਕਿਵੇਂ ਕਰਦਾ?
ਪੰਥ ਪਿਆਨਤ ਪਲ ਬਿਦਹੇਰੇ।
ਮੈਂ ਤਾਂ ਰਸਤੇ ਦੇ ਵਿਚ ਆਉਂਦਿਆਂ ਤੇ ਮੈਂ ਆ ਰਿਹਾ ਸੀ, ਉਹ ਜਾ ਰਹੇ ਸਨ ਪਰੇ ਨੂੰ ਜੰਗਲ ਵਾਲੇ ਪਾਸੇ ਨੂੰ, ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਉਨ੍ਹਾਂ ਕੋਲ ਕਾਫੀ ਸਮਾਂ ਖਲੋ ਕੇ ਬਚਨ ਬਿਲਾਸ ਵੀ ਹੋਏ ਨੇ, ਮੈਂ ਉਨ੍ਹਾਂ ਦੇ ਦਰਸ਼ਨ ਵੀ ਕੀਤੇ ਨੇ, ਉਨ੍ਹਾਂ ਦੇ ਬਚਨ ਸੁਣੇ ਵੀ ਹਨ।
ਤੋ ਪਰਲੋਕ ਕਿਮ ਸੰਸੈ ਮੇਰੇ।
ਕਿਵੇਂ ਪਰਲੋਕ ਚਲੇ ਗਏ ਨੇ, ਮੇਰੇ ਮਨ ਚ ਤਾਂ ਸੰਸਾ ਉੱਠ ਰਿਹਾ ਵੀ ਤੁਸੀਂ ਸੱਚੇ ਹੋ ਜਾਂ ਮੈਂ ਸੱਚਾ ਆ, ਤੁਸੀਂ ਵੀ ਸੱਚੇ ਹੋ, ਇੱਥੇ ਬੈਠੇ ਹੋ, ਕਹਿੰਦੇ ਹੋ ਜੋਤੀ ਜੋਤ ਸਮਾ ਗਏ ਨੇ, ਮੈਂ ਵੀ ਸੱਚਾ, ਮੈਨੂੰ ਰਸਤੇ ਚ ਗੁਰੂ ਸਾਹਿਬ ਮਿਲੇ ਨੇ, ਹੁਣ ਮੇਰੇ ਮਨ ਚ ਤਾਂ ਸੰਦੇਹ ਪੈਦਾ ਹੋ ਰਿਹਾ, ਸੰਸਾ ਪੈਦਾ ਹੋ ਰਿਹਾ ਕਿ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਸਤਿਗੁਰੂ ਜੀ ਪਰਲੋਕ ਗਮਨ ਕਰ ਗਏ ਨੇ?
ਅਦਭੁਤ ਚਲਤ ਗੁਰੂ ਕੇ ਐਸੇ।
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਚਲਤ ਨੇ, ਕੌਤਕ ਨੇ, ਉਹ ਅਦਭੁਤ ਹਨ, महाराज दसवें पातशाह जी दे ए कौतक अद्भुत हन।
कै सुन कर बिस्मत सब बैसे,
सारे सिंघां ने वचन सुने, आपस विच वचन बिलास कीते ते बड़े हैरान होके सारे बैठे हुए ने, समझ नहीं आ रही के की खेड वरती है।
सब इन मिल निश्चे ठहरायो,
सारे सिंघां ने आखिरकार मिल के अपने मन दे विच ए निश्चा कीता,
गुर एक सम सब बिखै समायो।
ए निश्चा खालसा जी सानू भी करना चाहिदा, ए निश्चा जो उन्हां सिंघां ने कीता रल के आखिरकार इस निश्चय ते इस डिसीजन ते पहुंचे ने, ए निश्चा सानू भी होना चाहिदा। उन्हां ने ए निश्चा कीता कि सतगुरु गुरु कलगीधर जी हुण सारयां विच आकाश वांगू व्यापक हो गए ने, नभ दे समान आकाश दे समान एक सम सारयां विच गुरु साहब जी समा गए हन।
जै सिमरे तै हाजर अहै, सब सिखन की शरदाल है।
सतगुरु जी नूं जिथे सिमरांगे, जिथे याद करांगे, कलगीधर जी उथे ही हाजर होणगे और अपने सिखां दियां शरदावां, अपने सिखां दियां कामनावां पूरियां करनगे। ए भरोसा ए निश्चा उन्हां सारे सिंघां ने कर लिया। ते कलगीधर जी हुण सब थाई व्यापक हो गए ने, अगे उन्हां दा शरीर एक जगह ते सी पर हुण उह हर जगह ते व्यापक ने। जिथे भी कोई उन्हां नूं याद करेगा, जिथे भी कोई उन्हां नूं सिमरेगा, उथे ही हाजिर होके वह अपने सिखां दी श्रद्धा पूरी करनगे।
जन्म मरण प्राप्त कुछ नाई,
और सतगुरु सच्चे पातशाह जी दी कृपा प्राप्त करके वह सिख जन्म मरण दे चक्करां विच नहीं पैणगे।
सुते सिद्ध तन तरे बिलाई,
फिर कलगीधर जी जन्म मरण विच नहीं हन, वह सुते सिद्ध तन धारण करके आए और सुते सिद्ध ही अलोप हो गए। वह ना जन्म विच सन ते ना ही मरण विच हन, क्योंकि जिस दा जन्म होवेगा उसे दा मरना हुंदा है। वह ना जन्म विच सी ना ही मरण विच सन, सुते सिद्ध ने सुभावक आए सन ते सुभावक ही सुते सिद्ध अलोप हो गए हन।
संतन की सहायता कारण,
दरअसल कलगीधर जी आए क्यों सन, महाराज जी अपने सत पुरखां दी सहायता करन वास्ते आए सन, संत सभा दा उदार करन वास्ते आए सन।
दुष्ट नरन की जड़ा उखारन,
और जेडे दुष्ट ने मलेश ने नुरंगे वर्गे पापी उन्हां दियां जड़ां पुट्टण वास्ते आए सन।
शुभ मग जगत विखे विस्तारन,
और शुभ मत इस जगत दे विच गुरु कलगीधर पातशाह जी विस्तृत करन लई आए सन, शुभ मार्ग संसार दे विच चलाण लई आए सन।
करन कुकर्म मन को निर्वारन,
और जेड़े कुकर्म ने उन्हां कुकर्मा दा निर्वारण करन वास्ते आए सन।
निज भगतन को जग ते उदारन,
और अपने निज भगतां दा उधार करन वास्ते, अपने सेवकां दा उधार करन वास्ते आए सन।
धरा भार गन ताप बिदारन,
और धरती दा भार निवृत करन लई और जीवां दे तिन्ना तापां नूं निवारण लई गुरु कलगीधर दा अवतार होया सी।
हर संतन द्रोही बो मारन,
और जेड़े संतां दे द्रोही ने, महापुरशां साधुआं दे द्रोही ने, उन्हां द्रोहियां नूं मारन वास्ते आए सन।
सत नाम सिमरावन कारण,
और सच्चे नाम दा सिमरन कराउण वास्ते, सच्चे नाम दा भजन कराउण वास्ते गुरु कलगीधर जी आए सन।
तन गुरु सब कारण करन, जिनके सामने तारन तरन।
तन हन गुरु कलगीधर जी जो सारे कारणां दे करन वाले हन, जिन्हां दे समान ਜਿਨ੍ਹਾਂ ਜੈਸਾ ਕੋਈ ਨਹੀਂ ਹੈ। ਕਲਗੀਧਰ ਪਾਤਸ਼ਾਹ ਜੈਸਾ ਕੋਈ ਨਹੀਂ ਹੈ, ਜਿਨ੍ਹਾਂ ਜੈਸਾ ਨਾ ਕੋਈ ਹੋਇਆ ਤੇ ਨਾ ਹੀ ਹੋਵੇਗਾ।
ਅਦਭੁਤ ਚਲਤ ਲਖੇ ਨੈ ਜਾਈ,
ਜਿਨ੍ਹਾਂ ਦੇ ਚਲਤ ਅਦਭੁਤ ਹਨ, ਅਦਭੁਤ ਹੈਰਾਨ ਕਰ ਦੇਣ ਵਾਲੇ ਜੋ ਲਖੇ ਨਹੀਂ ਜਾਂਦੇ। ਜੇ ਦਿਮਾਗੀ ਬੁੱਧੀ ਦੇ ਨਾਲ ਜਾਣੀਏ ਨਾ, ਜਦੋਂ ਤੁਸੀਂ ਦਿਮਾਗ ਦੇ ਤਲ ਤੇ ਸੋਚੋਗੇ ਫਿਰ ਗੁਰੂ ਸਾਹਿਬ ਨੂੰ ਕਦੇ ਸਮਝ ਨਹੀਂ ਸਕੋਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਿਮਾਗੀ ਤਲ ਤੇ ਸੋਚੋਗੇ ਨਾ ਤੇ ਫਿਰ ਆਪਾਂ ਕਦੇ ਵੀ ਸਤਿਗੁਰਾਂ ਨੂੰ ਸਮਝ ਨਹੀਂ ਸਕਦੇ, ਕਿਉਂਕਿ ਗੁਰਦੇਵ ਨੂੰ ਦਿਮਾਗ ਨਾਲ ਨਹੀਂ ਸਮਝਿਆ ਜਾ ਸਕਦਾ। ਸਤਿਗੁਰਾਂ ਨੂੰ ਸਮਝਣ ਵਾਸਤੇ ਹਿਰਦੇ ਦੀ ਸ਼ਰਧਾ ਤੇ ਭਾਵਨਾ ਚਾਹੀਦੀ ਹੈ। ਜੇ ਦਿਮਾਗ ਮੂਹਰੇ ਰੱਖੋਗੇ ਤੇ ਸੋਚੋਗੇ ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਸਕਦਾ, ਫਿਰ ਸ਼ੰਕੇ ਕਿੰਤੂ ਪਰੰਤੂ ਅਨੇਕ ਪ੍ਰਕਾਰ ਦੇ ਸਵਾਲ ਤੁਹਾਡੇ ਹਿਰਦੇ ਚ ਪੈਦਾ ਹੋਣਗੇ ਜੇ ਦਿਮਾਗ ਮੂਹਰੇ ਰੱਖੋਗੇ। ਪਰ ਜੇ ਕੇਵਲ ਆਪਣਾ ਹਿਰਦਾ ਮਨ ਸਤਿਗੁਰਾਂ ਅੱਗੇ ਰੱਖੋਗੇ, ਗੁਰਬਾਣੀ ਵਿੱਚ ਕਿਤੇ ਵੀ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਮੈਨੂੰ ਦਿਮਾਗ ਭੇਟਾ ਕਰੋ। ਕਲਗੀਧਰ ਜੀ ਨੇ ਕਿਹਾ ਵੀ ਦਿਮਾਗ ਨੂੰ ਇੱਕ ਪਾਸੇ ਰੱਖ ਕੇ ਮੈਨੂੰ ਆਪਣਾ ਮਨ ਭੇਟ ਕਰੋ। ਮਨ ਜਦੋਂ ਮਨ ਅਰਪਣ ਕਰੋਗੇ ਫਿਰ ਸਮਝੋਗੇ, ਦਿਮਾਗ ਨਾਲ ਕਦੇ ਨਹੀਂ ਸਮਝ ਪਾਵਾਂਗੇ। ਸਾਡਾ ਦਿਮਾਗ ਹੈ ਵੀ ਕਿਤਨਾ ਕੁ, ਇੱਕ ਕਟੋਰਾ ਸਮੁੰਦਰ ਦੇ ਕੰਢੇ ਤੇ ਲੈ ਕੇ ਖਲੋ ਜਾਈਏ ਤੇ ਆਖੀਏ ਵੀ ਇਹ ਸਾਰੇ ਸਮੁੰਦਰ ਦਾ ਪਾਣੀ ਇਸ ਕਟੋਰੇ ਵਿੱਚ ਭਰਨਾ, ਕਦੇ ਭਰਾਂਗੇ? ਨਹੀਂ ਭਰ ਸਕਦੇ, ਕਦੇ ਨਹੀਂ ਭਰ ਸਕਦੇ। ਸਾਡਾ ਦਿਮਾਗ ਵੀ ਇੱਕ ਕਟੋਰੇ ਨਾਲੋਂ ਵੱਡਾ ਤਾਂ ਨਹੀਂ ਹੈ, ਤੇ ਸਤਿਗੁਰੂ ਜੀ ਅਥਾਹ ਸਮੁੰਦਰ ਨੇ। ਹੁਣ ਸਮੁੰਦਰ ਕਟੋਰੇ ਵਿੱਚ ਨਹੀਂ ਭਰ ਸਕਦੇ ਸਾਰਾ, ਪਰ ਕਟੋਰਾ ਸਮੁੰਦਰ ਵਿੱਚ ਸੁੱਟ ਦਈਏ ਤੇ ਸਮੁੰਦਰ ਵਿੱਚ ਸਮਾ ਜ਼ਰੂਰ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਭਾਈ ਸਾਹਿਬ ਦਾ ਕਥਨ ਹੈ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ, ਜਿੱਤ ਰਾਏ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਠਿਕਾਣੇ। ਜੇ ਤੁਸੀਂ ਦਿਮਾਗ ਮੂਹਰੇ ਰੱਖੋਗੇ ਤੇ ਸੋਚੀ ਜਾਓਗੇ ਆਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ, ਅਨੇਕਾਂ ਦੇ ਮਨ ਦੇ ਵਿੱਚ ਇੱਦਾਂ ਦੇ ਸਵਾਲ ਹੀ ਉੱਠਦੇ ਰਹਿੰਦੇ ਨੇ, ਇਹ ਕਿਵੇਂ ਹੋ ਸਕਦਾ, ਗੁਰੂ ਜੀ ਨੇ ਆਹ ਕਿਵੇਂ ਕਹਿ ਦਿੱਤਾ, ਆਹ ਬਚਨ ਕਿਵੇਂ ਹੋ ਗਿਆ। ਪਰ ਜੇ ਤੁਸੀਂ ਆਪਣੀ ਉਸ ਹੋਸ਼ ਨੂੰ ਇੱਕ ਪਾਸੇ ਰੱਖ ਕੇ ਕੇਵਲ ਗੁਰੂ ਤੇ ਭਰੋਸਾ ਸ਼ਰਧਾ ਧਾਰਨ ਕਰੋਗੇ, ਉਹ ਮਸਤੀ ਦੇ ਵਿੱਚ ਤੁਹਾਡਾ ਮਨ ਟਿਕਾਣੇ ਵਿੱਚ ਟਿਕਿਆ ਰਹੇਗਾ। ਤੇ ਜੇ ਕੀ ਹੋਇਆ ਤੇ ਕੀਕੂ ਹੋਇਆ ਫਿਰ ਮਨ ਪਰੇਸ਼ਾਨ ਰਹੇਗਾ। ਇਸ ਕਰਕੇ ਇਹ ਗੱਲ, ਇਹ ਜਿਹੜੇ ਕੌਤਕ ਵਰਤ ਰਹੇ ਨੇ ਕਿ ਸਤਿਗੁਰੂ ਜੋਤੀ ਜੋਤ ਸਮਾ ਗਏ ਨੇ, ਫਿਰ ਦਰਸ਼ਨ ਦੇ ਰਹੇ ਨੇ, ਜੇ ਦਿਮਾਗ ਨਾਲ ਸੋਚੋਗੇ ਤੇ ਕਦੇ ਨਹੀਂ ਸਮਝ ਸਕੋਗੇ। ਪਰ ਜੇ ਸ਼ਰਧਾ ਭਾਵਨਾ ਨਾਲ ਵੇਖੋਗੇ ਕਿ ਕਲਗੀਧਰ ਜੀ ਉਦੋਂ ਵੀ ਸਨ ਤੇ ਕਲਗੀਧਰ ਜੀ ਅੱਜ ਵੀ ਨੇ, ਤੇ ਇਹ ਹੋ ਨਹੀਂ ਸਕਦਾ ਜੇ ਸ਼ਰਧਾ ਦੇ ਭਾਵ ਪੂਰਨ ਹੋਣ ਤੇ ਅੱਜ ਵੀ ਕੁਮੈਤ ਰੰਗ ਦੇ ਘੋੜੇ ਤੇ ਚੜੇ ਕਲਗੀਧਰ ਜੀ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ, ਅੱਜ ਵੀ ਦਿੰਦੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਇਸ ਕਰਕੇ ਉਸ ਵਕਤ ਅਦਭੁਤ ਚਲਤ ਲਖੇ ਨਹਿ ਜਾਹੀ, ਦਿਮਾਗ ਨਾਲ ਨਹੀਂ ਲਖੇ ਜਾ ਸਕਦੇ, ਗੁਰੂ ਸਾਹਿਬ ਦੇ ਜਿਹੜੇ ਕੌਤਕ ਨੇ ਉਹ ਅਦਭੁਤ ਨੇ। ਇਸੇ ਕਰਕੇ ਕਹਿਣਾ ਪੈਂਦਾ ਵਾਹੇ ਗੁਰੂ, ਕੀ ਕਹਿਣਾ ਪੈਂਦਾ, ਵਾਹੇ ਗੁਰੂ। ਇਸੇ ਕਰਕੇ ਕਹਿਣਾ ਪੈਂਦਾ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ। ਅਸਚਰਜਤਾ ਦੇ ਵਿੱਚ ਹੀ ਕਹਾਂਗੇ ਨਾ, ਜਦੋਂ ਸਮਝ ਹੀ ਨਾ ਆਵੇ, ਅਦਭੁਤ ਹੋ ਜਾਵੇ ਲੀਲਾ ਸਤਿਗੁਰਾਂ ਦੀ, ਉਦੋਂ ਹੀ ਕਹਿਣਾ ਪੈਂਦਾ ਗੁਰੂ ਤੂੰ ਵਾਹ ਹੈ।
ਸ਼ੇਸ਼ ਗਣੇਸ਼ ਪਾਰ ਨੈ ਪਾਈ,
ਜਿਹੜੇ ਸ਼ੇਸ਼ ਗਣੇਸ਼ ਇਹ ਵੀ ਸਤਿਗੁਰਾਂ ਦਾ ਪਾਰ ਨਹੀਂ ਪਾ ਸਕਦੇ, ਅਸੀਂ ਤਾਂ ਸਧਾਰਨ ਵਿਅਕਤੀ ਹਾਂ। ਸ਼ੇਸ਼ ਜਿਹੜਾ ਰੋਜ਼ ਆਪਣੀ 1000 ਜੀਭਾਂ ਨਾਲ ਨਿਤ ਨਵੇਂ ਨਾਂ ਲੈਂਦਾ, ਗਣੇਸ਼ ਜਿਹੜਾ ਲਿਖੀ ਜਾਂਦਾ ਉਪਮਾ ਮਹਾਰਾਜ ਜੀ ਦੀ, ਇਹ ਵੀ ਸਤਿਗੁਰਾਂ ਦਾ ਅੰਤ ਨਹੀਂ ਪਾ ਸਕਦੇ।
ਯੋਗੀਸ਼ਨ ਕੇ ਧਿਆਨ ਬਸੰਤੇ,
ਸਤਿਗੁਰੂ ਜੀ ਜਿਹੜੇ ਯੋਗੀਸ਼ਰਾਂ ਦੇ ਵੱਡੇ ਵੱਡੇ ਮੁਨੀਸ਼ਵਰਾਂ ਦੇ ਤਪਸਵੀਆਂ ਦੇ ਧਿਆਨ ਦੇ ਵਿੱਚ ਵਸਦੇ ਹਨ।
ਸੁਰ ਨਰ ਮੁਨ ਜਨ ਸੇਵ ਕਰਨ ਤੇ,
ਸੁਰ ਨਰ ਮੁਨ ਜਨ ਜਿਨ੍ਹਾਂ ਦੀ ਸੇਵਾ ਕਰਦੇ ਹਨ, ਜਿਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ।
ਕੇਤਕ ਕਾਰਨ ਤੇ ਤਨ ਧਾਰੈ,
ਅਨੇਕ ਪ੍ਰਕਾਰ ਦੇ ਕਾਰਨਾਂ ਕਰਕੇ ਸਤਿਗੁਰੂ ਜੀ ਤਨ ਧਾਰਦੇ ਹਨ।
ਪਰ ਸਭ ਤੋਂ ਬੈਕੁੰਠ ਸਿਧਾਰੈ,
ਜਿਨ੍ਹਾਂ ਕਾਰਨਾਂ ਕਰਕੇ ਤਨ ਧਾਰਦੇ ਨੇ ਉਹ ਕੰਮ ਕਰਕੇ ਫਿਰ ਮਹਾਰਾਜ ਜੀ ਵਾਪਸ ਨਿਜ ਅਸਥਾਨ ਵਿਚ ਬੈਕੁੰਠ ਚਲੇ ਜਾਂਦੇ ਹਨ।
ਤਿਨ ਕੇ ਹਿੱਤ ਕੁਛ ਸ਼ੋਕ ਨਾ ਬਣੇ,
ਇਸ ਕਰਕੇ ਉਹਨਾਂ ਵਾਸਤੇ ਕਦੇ ਹਿਰਦੇ ਚ ਸ਼ੋਕ ਨਹੀਂ ਮਨਾਈ ਦਾ, ਉਹਨਾਂ ਵਾਸਤੇ ਕਦੇ ਆਪਣੇ ਹਿਰਦੇ ਵਿਚ ਸ਼ੋਗ ਨਹੀਂ ਮਨਾਈ ਦਾ।
ਵੇਦ ਪੁਰਾਣ ਜਸ ਜਸ ਭਨੈ,
ਵੇਦ ਤੇ ਪੁਰਾਣ ਜਿਨ੍ਹਾਂ ਦਾ ਜਸ ਗਾਉਂਦੇ ਨੇ, ਵੇਦ ਤੇ ਪੁਰਾਣ ਜਿਨ੍ਹਾਂ ਦੀ ਵਡਿਆਈ ਗਾਉਂਦੇ ਹਨ।
ਸਭ ਕੇ ਬੀਚ ਸਬਨ ਤੇ ਨਿਆਰੇ,
ਸਾਰਿਆਂ ਦੇ ਵਿਚ ਨੇ ਫਿਰ ਸਭ ਤੋਂ ਨਿਆਰੇ ਵੀ ਨੇ, ਸਭ ਤੋਂ ਵੱਖਰੇ ਵੀ ਨੇ।
ਭੋਗ ਭੋਗ ਤਾਲੇਪ ਨ ਤਾਰੇ,
ਸਾਰੇ ਭੋਗਾਂ ਨੂੰ ਭੋਗਦੇ ਵੀ ਨੇ ਫਿਰ ਵੀ ਲਿਪਾਏ ਮਾਨ ਨਹੀਂ ਹੁੰਦੇ।
ਜਾਂ ਤੇ ਕਥਾ ਅਕਥ ਗੁਰ ਕੇਰੀ,
ਕਰਕੇ ਹੇ ਭਾਈ ਸਿੱਖੋ, ਗੁਰੂ ਦੀ ਕਥਾ ਅਕਥ ਹੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਭੱਟਾ ਨੇ ਵੀ ਕਿਹਾ ਨਾ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਏ। ਅਕਥ ਹੈ ਗੁਰੂ ਸਾਹਿਬ ਦੀ ਕਥਾ ਜੋ ਕਥਨ ਵਿਚ ਨਹੀਂ ਆਉਂਦੀ।
ਹਾਰੇ ਜੇ ਬੁੱਧ ਤਰਤ ਬਡੇਰੀ,
ਵੱਡੇ ਵੱਡੇ ਬੁੱਧੀਮਾਨ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਕਹਾਉਂਦੇ ਨੇ ਨਾ, ਉਹ ਵੀ ਹਾਰ ਜਾਂਦੇ ਨੇ, ਉਹ ਵੀ ਹਾਰ ਜਾਂਦੇ ਨੇ, ਗੁਰੂ ਸਾਹਿਬ ਦੀ ਗੱਤ ਮਿਤ ਨਹੀਂ ਜਾਣ ਸਕਦੇ।
ਹਿਮ ਚਰਚਾ ਕਰੇ ਆਪਸ ਮਾਈ,
ਇੱਦਾਂ ਇਹਨਾਂ ਸਾਰੇ ਸਿੰਘਾਂ ਨੇ ਆਪਸ ਵਿਚ ਚਰਚਾ ਕੀਤੀ ਆ, ਆਪਸ ਵਿਚ ਬਟਨ ਬਿਲਾਸ ਕੀਤੇ ਹਨ।
ਗੁਰ ਹਿਤ ਸ਼ੋਕ ਉਪਾਵੋ ਨਾਈ,
ਫਿਰ ਸਿੰਘਾਂ ਨੇ ਆਖਿਆ ਭਾਈ ਸਤਿਗੁਰਾਂ ਵਾਸਤੇ ਕਿਸੇ ਨੇ ਹੁਣ ਸ਼ੋਕ ਨਹੀਂ ਮਨਾਉਣਾ। ਸਤਿਗੁਰੂ ਤਾਂ ਸਦਾ ਹੀ ਹਾਜ਼ਰ ਨਾਜ਼ਰ ਨੇ, ਉਹ ਤਾਂ ਹਾਰੇ ਵੀ ਦਰਸ਼ਨ ਦੇ ਰਹੇ ਨੇ, ਆ ਸੰਤ ਨੂੰ ਦਰਸ਼ਨ ਦਿੱਤੇ ਨੇ, ਪਹਿਲਾਂ ਉਹ ਜਿਹੜਾ ਲੱਕੜੀਆਂ ਕੱਟਣ ਗਿਆ ਸੀ ਸੇਵਕ ਉਹਨੂੰ ਦਰਸ਼ਨ ਦਿੱਤੇ ਨੇ, ਉਹ ਤਾਂ ਅੱਜ ਵੀ ਨੇ, ਇਸ ਕਰਕੇ ਉਹਨਾਂ ਨਿਮਿਤ ਕਿਸੇ ਨੇ ਸ਼ੋਕ ਨਹੀਂ ਮਨਾਉਣਾ।
ਧਰੇ ਦੁਪਹਿਰੇ ਲੱਗ ਥਿਰ ਰਹੇ,
ਤਾਂ ਦੁਪਹਿਰ ਢਲ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸਾਰੇ ਸਿੰਘ ਬੈਠੇ ਰਹੇ।
ਕਰੋ ਦੇਗ ਉੱਠ ਪੁਨ ਸਾਵਧਾਨੋ,
ਤੇ ਖਾਲਸਾ ਜੀ ਉਸ ਵੇਲੇ ਸਤਿਗੁਰੂ ਜੀ ਨਾ ਦੁਪਹਿਰੇ ਢਲੇ ਸ਼ਰਦਾਈ ਛਕਿਆ ਕਰਦੇ ਸੀ, ਤੇ ਕਹਿੰਦੇ ਸਿੰਘਾਂ ਨੇ ਰਗੜਾ ਲਾਇਆ, ਸ਼ਰਦਾਈ ਤਿਆਰ ਕੀਤੀ, ਤੇ ਸਤਿਗੁਰਾਂ ਨੂੰ ਭੋਗ ਲਵਾਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ। ਫਿਰ ਸਿੰਘਾਂ ਨੇ ਆਖਿਆ ਬਈ ਹੁਣ ਲੰਗਰ ਤਿਆਰ ਕਰੋ, ਰਾਤ ਦਾ ਸਮਾਂ ਹੋਣ ਵਾਲਾ, ਤੇ ਭੋਜਨ ਤਿਆਰ ਕਰੋ।
ਕਰੋ ਸੁਚੇਤਾ ਸਿਮਰਨ ਟਾਨੋ,
ਸੁਚੇਤ ਹੋ ਕੇ ਦੇਗ ਤਿਆਰ ਕਰੋ, ਕੜਾ ਪ੍ਰਸ਼ਾਦ ਦੀ ਦੇਗ ਵੀ ਤਿਆਰ ਕਰੋ, ਔਰ ਸਾਰੇ ਪਰਮੇਸ਼ਰ ਦਾ ਸਤਿਗੁਰਾਂ ਦਾ ਸਿਮਰਨ ਕਰੋ।
ਹਿਮ ਕੈ ਉਠੇ ਦੇਗ ਹਿਤ ਸਿੱਧ,
ਸਿੱਧ ਕਰਨ ਵਾਸਤੇ ਦੇਗ ਤਿਆਰ ਕਰਨ ਲਈ ਸਿੱਖ ਉੱਠੇ ਹਨ।
ਕਰ ਸ਼ਨਾਨ ਬੰਦੀ ਦਸਤਾਰ,
ਉਸ ਵਕਤ ਦੇਗਾਂ ਤਿਆਰ ਕੀਤੀਆਂ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਭੋਗ ਲਵਾਇਆ। ਹੁਣ ਵੀ ਲੱਗਦਾ ਸ਼ਹੀਦੀ ਦੇਗਾਂ ਵੀ ਤਿਆਰ ਹੋ ਕੇ ਆਉਂਦੀਆਂ ਨੇ ਤਖ਼ਤ ਸ੍ਰੀ ਹਜੂਰ ਸਾਹਿਬ, ਸ਼ਾਮ ਦੇ ਸਮੇਂ ਦੁਪਹਿਰ ਨੂੰ ਭੋਗ ਲੱਗਦਾ, ਇੱਕ ਵਾਰੀ ਸਵੇਰੇ ਅੰਮ੍ਰਿਤ ਵੇਲੇ ਭੋਗ ਲੱਗਦਾ, ਤੋ ਇਸ ਪ੍ਰਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਨੂੰ ਵੀ ਭੋਗ ਲੱਗਦਾ। ਉਹ ਦੇਗ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿਚ ਲਿਆ ਕੇ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ, ਭੋਜਨ ਦਾ ਥਾਲ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਦੀ ਵੀ ਅਰਦਾਸ ਕੀਤੀ, ਤੇ ਸਤਿਗੁਰੂ ਜੀ ਦਾ ਨਾਂ ਲੈ ਕੇ ਉਥੋਂ ਇਹ ਗੁਰੂ ਘਰ ਦੇ ਵਿਚ ਭੋਗ ਲਵਾਉਣ ਦੀ ਪ੍ਰਥਾ ਚੱਲੀ ਅਰਦਾਸ ਕਰਕੇ। ਨਹੀਂ ਤਾਂ ਪਹਿਲਾਂ ਸਤਿਗੁਰੂ ਜੀ ਆਪ ਛਕਦੇ ਸੀ, ਫਿਰ ਸੰਗਤ ਵਿਚ ਵਰਤਦਾ ਸੀ। ਹੁਣ ਕਿਰਪਾਨ ਭੇਟ ਕਰਨ ਦੀ ਜਿਹੜੀ ਮਰਿਆਦਾ ਚੱਲੀ ਫਿਰ ਉਥੋਂ ਚੱਲ ਪਏ। ਵੈਸੇ ਮਾਛੀਵਾੜੇ ਜਦੋਂ ਸਤਿਗੁਰੂ ਜੀ ਗਏ ਨੇ ਉਥੇ ਵੀ ਕਿਰਪਾਨ ਭੇਟ ਕੀਤੀ ਸੀ ਸਿੰਘਾਂ ਨੇ, ਪਰ ਗੁਰੂ ਸਾਹਿਬ ਜੀ ਦੇ ਨਿਮਿਤ ਦੇਗ ਤਿਆਰ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਨੂੰ ਪ੍ਰਵਾਨ ਕਰਾਉਣਾ, ਭੋਗ ਲਵਾਉਣਾ, ਇਹ ਮਰਿਆਦਾ ਫਿਰ ਉਥੋਂ ਤੱਕ ਸਾਹਿਬ ਤੋਂ ਚੱਲੀ ਜੋ ਹੁਣ ਤੱਕ ਸਾਰੇ ਗੁਰਦੁਆਰਿਆਂ ਵਿਚ ਜਦੋਂ ਵੀ ਦੇਗ ਤਿਆਰ ਹੁੰਦੀ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਲਵਾਉਂਦੇ ਹਾਂ, ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਫਿਰ ਸੰਗਤ ਵਿਚ ਵਰਤਾਈ ਜਾਂਦੀ ਹੈ। ਹਾਂਜੀ,
ਕਰ ਇਸ਼ਨਾਨ ਬੰਦੀ ਦਸਤਾਰ,
ਸਾਰੇ ਸਿੰਘਾਂ ਨੇ ਇਸ਼ਨਾਨ ਪਾਨ ਕੀਤਾ, ਦਸਤਾਰਾਂ ਸਜਾਈਆਂ,
ਹੁਣ ਸਭ ਮਿਲੇ ਗੁਰੂ ਦਰਬਾਰ।
ਗੁਰੂ ਜੀ ਜਿੱਥੇ ਦੀਵਾਨ ਸਜਾਇਆ ਕਰਦੇ ਸੀ ਨਾ, ਜਿੱਥੇ ਬਹਿਆ ਕਰਦੇ ਸੀ, ਉਥੇ ਸਾਰੇ ਸਿੰਘ ਆ ਕੇ ਬੈਠੇ ਨੇ।
ਪੂਰਬ ਪ੍ਰਭ ਕੋ ਭੋਗ ਲਗਾਇਓ,
ਸਭ ਤੋਂ ਪਹਿਲਾਂ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਉਹ ਪਹਿਲਾਂ ਕਲਗੀਧਰ ਜੀ ਨੂੰ ਭੋਗ ਲਵਾਇਆ।
ਦੇਗ ਆਹਾਰ ਭੋਰ ਵਰਤਾਇਓ,
ਦੇਗ ਤੇ ਕੜਾ ਪ੍ਰਸ਼ਾਦ ਦੀ ਦੇਗ ਤੇ ਜਿਹੜਾ ਲੰਗਰ ਹੈ ਬਾਅਦ ਵਿਚ ਸਾਰੀ ਸੰਗਤ ਵਿਚ ਸਾਰੇ ਸਿੰਘਾਂ ਚ ਵਰਤਾਇਆ ਗਿਆ।
ਅੱਜ ਅੱਜ ਅਸਨ ਨਮੋ ਕਰ ਜੋਰ,
ਭੋਜਨ ਛਕ ਕੇ ਮਹਾਰਾਜ ਜੀ ਨੂੰ ਨਮਸ ਹਾਜ਼ਰ ਨਾਜ਼ਰ ਹੀ ਜਾਣਿਆ ਨਾ, ਸਿੰਘਾਂ ਨੇ ਇਹ ਨੀ ਸਮਝਿਆ ਕਿ ਸਤਿਗੁਰੂ ਚਲੇ ਗਏ ਨੇ, ਹਾਜ਼ਰ ਨਾਜ਼ਰ ਜਾਣਿਆ ਕਿ ਸਤਿਗੁਰੂ ਜੀ ਅੱਜ ਵੀ ਹਾਜ਼ਰ ਨੇ, ਭੋਗ ਲਾ ਰਹੇ ਨੇ, ਪ੍ਰਸ਼ਾਦਾ ਛਕ ਰਹੇ ਨੇ, ਉਹਨਾਂ ਇਹ ਨਹੀਂ ਸਮਝਿਆ ਕਿ ਸਤਿਗੁਰੂ ਚਲੇ ਗਏ ਨੇ, ਹਾਜ਼ਰ ਨਾਜ਼ਰ ਜਾਣਿਆ ਗੁਰੂ ਸਾਹਿਬ ਨੂੰ। ਇਸੇ ਕਰਕੇ ਅੱਜ ਵੀ ਕੜਾ ਪ੍ਰਸ਼ਾਦ ਦੀ ਦੇਗ ਆਪਾਂ ਭੇਟ ਕਰਕੇ ਜਦੋਂ ਭੋਗ ਲਵਾਉਂਦੇ ਹਾਂ ਸਤਿਗੁਰਾਂ ਨੂੰ, ਹਾਜ਼ਰ ਨਾਜ਼ਰ ਜਾਣ ਕੇ ਕਿ ਸਤਿਗੁਰੂ ਜੀ ਹਾਜ਼ਰ ਨੇ ਤੇ ਸਤਿਗੁਰੂ ਜੀ ਇਹ ਦੇਗ ਪ੍ਰਵਾਨ ਕਰ ਰਹੇ ਨੇ, ਇਹ ਸ਼ਰਧਾ ਦਾ ਵਿਸ਼ਾ ਹੈ, ਭਾਵਨਾ ਦਾ। ਜੇ ਇੱਥੇ ਵੀ ਦਿਮਾਗ ਮੂਹਰੇ ਰੱਖੋਗੇ ਵੀ ਇੱਥੇ ਕਿਹੜਾ ਭੋਗ ਲੱਗ ਰਿਹਾ, ਕਿਹੜੇ ਸਤਿਗੁਰੂ ਜੀ ਬੈਠੇ ਨੇ, ਤੇ ਫਿਰ ਇਹ ਵੀ ਗੱਲ ਸਮਝ ਨਹੀਂ ਆਉਣੀ। ਪਰ ਜਿਨ੍ਹਾਂ ਦੇ ਅੰਦਰ ਸ਼ਰਧਾ, ਉਹ ਅੱਜ ਵੀ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਦੇਵ ਨੂੰ ਭੋਗ ਲਵਾਉਂਦੇ ਨੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਗ ਭੇਟਾ ਕਰਕੇ ਭੋਗ ਲਵਾਇਆ ਹੈ।
ਬੈਠੇ ਪੁੰਨ ਕਨਾਤ ਚੋਂ ਔਰ,
ਜਿਹੜੀ ਕਨਾਤ ਦੇ ਅੰਦਰ ਸਤਿਗੁਰਾਂ ਦਾ ਅੰਗੀਠਾ ਸੀ ਉਹਦੇ ਚਾਰੇ ਪਾਸੇ ਸਾਰੇ ਸਿੰਘ ਫਿਰ ਆ ਕੇ ਬੈਠ ਗਏ।
ਕੀਤਕ ਪੜਤ ਸਿੰਘ ਗੁਰਬਾਣੀ,
ਕਈ ਸਿੰਘ ਰਲ ਕੇ ਗੁਰਬਾਣੀ ਪੜਨ ਲੱਗੇ ਹਨ।
ਕੀਤਕ ਸੁਨਤ ਆਨੰਦ ਮੈਂ ਸਾਨੀ,
ਔਰ ਕਈ ਸਿੰਘ ਪਿਆਰ ਦੇ ਨਾਲ ਬਹਿ ਕੇ ਗੁਰਬਾਣੀ ਬਾਣੀ ਸੁਣਨ ਲੱਗੇ ਹਨ।
ਨਿਸ ਮੈਂ ਅਲਪ ਕਿਤਕ ਚਿਰ ਸੋਏ,
ਰਾਤ ਦਾ ਸਮਾਂ ਹੋ ਗਿਆ, ਕੁਝ ਕੁ ਸਿੰਘਾਂ ਨੇ ਆਰਾਮ, ਕਿਉਂਕਿ ਪਿਛਲੀਆਂ ਦੋ ਰਾਤਾਂ ਤੋਂ ਸਿੰਘ ਜਾਗ ਰਹੇ ਨੇ, ਚੌਥ ਦੀ ਰਾਤ ਵੀ ਜਾਗਦਿਆਂ ਬਤੀਤ ਕੀਤੀ, ਪੰਚਮੀ ਦੀ ਵੀ ਤੇ ਛੇਵੀਂ ਖਸ਼ਟਮੀ ਦਾ ਦਿਨ ਵੀ ਸਾਰਾ ਬੀਤ ਗਿਆ, ਤੇ ਜਦੋਂ ਖਸ਼ਟਮੀ ਦੀ ਰਾਤ ਆਈ ਤੇ ਕੁਝ ਸਮਾਂ ਸਿੰਘਾਂ ਨੇ ਆਰਾਮ ਕੀਤਾ।
ਜਾਗਰਨ ਕੀਨ ਤਾਂ ਸਭ ਕੋਏ,
ਜਾਗ ਪਏ, ਫਿਰ ਜਦੋਂ ਜਾਗੇ ਫਿਰ ਬਾਣੀ ਪੜਨ ਲੱਗ ਪਏ।
ਭਈ ਪ੍ਰਾਤ ਤੇ ਜਾਏ ਇਸ਼ਨਾਨੇ,
ਅੰਮ੍ਰਿਤ ਵੇਲਾ ਹੋਇਆ ਤੇ ਸਿੰਘਾਂ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ।
ਸਭ ਮਿਲ ਗਏ ਗੁਰੂ ਇਸ ਥਾਨੇ,
ਫਿਰ ਜਿੱਥੇ ਸਤਿਗੁਰਾਂ ਦਾ ਅੰਗੀਠਾ ਸੀ ਉੱਥੇ ਗਏ ਸਾਰੇ ਜਣੇ ਇਕੱਠੇ ਹੋ ਕੇ।
ਪ੍ਰਥਮ ਕਨਾਤ ਸੁਖੋਲ ਹਟਾਈ,
ਪਹਿਲਾਂ ਜਿਹੜੀ ਉਹ ਕਨਾਤ ਸੀ ਉਹ ਕਨਾਤ ਖੋਲ ਕੇ ਹਟਾਈ ਹੈ।
ਚਿਤਾ ਪਸਮ ਕੀ ਨਸ ਇੱਕ ਥਾਈ,
ਜਿਹੜੀ ਉਹ ਅੰਗੀਠੇ ਦੀ ਸਵਾਹ ਸੀ ਨਾ ਉਹ ਸਾਰੀ ਸਿੰਘਾਂ ਨੇ ਇੱਕ ਜਗ੍ਹਾ ਤੇ ਇਕੱਠੀ ਕੀਤੀ ਹੈ।
ਆਯੁਧ ਨਹੀਂ ਇੱਕ ਤੈ ਪਾਇਓ,
ਖਾਲਸਾ ਜੀ ਉੱਥੇ ਹਾਲਾਂਕਿ ਸਤਿਗੁਰੂ ਜੀ ਦੇ ਕਿੰਨੇ ਸ਼ਸਤਰ ਸੀ ਗਾਤਰੇ, ਸਵਾਹ ਇਕੱਠੀ ਕੀਤੀ, ਉਥੇ ਕੋਈ ਸ਼ਸਤਰ ਨਜ਼ਰ ਨਹੀਂ ਆਇਆ ਸਵਾਏ ਇੱਕ ਛੋਟੀ ਸ਼੍ਰੀ ਸਾਹਿਬ ਦੇ, ਜਿਹੜੀ ਸਤਿਗੁਰੂ ਜੀ ਦਸਤਾਰ ਚ ਸਜਾਈ ਸੀ ਨਾ, ਹੁਣ ਵੀ ਤਖ਼ਤ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ, ਉਹਦੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਇਆ।
ਹੇਰ ਸਬਨ ਕੋ ਮਨ ਬਿਸਮਾਇਓ,
ਵੇਖ ਕੇ ਸਾਰੇ ਸਿੰਘ ਇਕਦਮ ਹੈਰਾਨ ਹੋ ਗਏ।
ਅਸਥੀ ਕੋ ਤੈ ਲੇਸ਼ ਨਾ ਕੋਈ,
ਨਾ ਹੀ ਉਥੇ ਕੋਈ ਅਸਥੀ ਨਜ਼ਰ ਆਈ, ਅਸਥੀ ਵੀ ਕੋਈ ਨੀ, ਕੋਈ ਨਾ ਕੋਈ ਸ਼ਸਤਰ, ਕੇਵਲ ਇੱਕ ਛੋਟੀ ਸ਼੍ਰੀ ਸਾਹਿਬ ਜਿਹੜੀ ਹੈ, ਛੋਟੀ ਕਰਦ ਜਿਸ ਨੂੰ ਕਹਿ ਦਿੰਦੇ ਆ, ਉਹ ਉਥੋਂ ਨਿਕਲੀ ਹੈ।
ਈਂਧਨ ਭਸਮ ਭਰੀ ਬੋ ਜੋਈ,
ਕੇਵਲ ਸਵਾਹ ਹੀ ਸਵਾਹ ਉਥੇ ਪਈ ਹੋਈ ਹੈ, ਲੱਕੜਾਂ ਦੀ ਇਕੱਠੀ ਕੀਤੀ ਹੋਈ।
ਦੇਹ ਸਹਿਤ ਕੀ ਨਸ ਪ੍ਰਸਥਾਨਾ,
ਫਿਰ ਸਿੰਘਾਂ ਨੂੰ ਹੁਣ ਪੂਰਾ ਨਿਸ਼ਚਾ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਜੀ ਸਣੇ ਦੇ ਸੱਚਖੰਡ ਗਏ ਨੇ, ਹੁਣ ਤਾਂ ਪੂਰਾ ਨਿਰਣਾ ਹੀ ਹੋ ਗਿਆ। ਪੂਰਾ ਨਿਸ਼ਚਾ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਰੀਰ ਅਲੋਪ ਹੋ ਗਿਆ ਸੀ ਨਾ, ਕੱਲੀ ਚਾਦਰ ਰਹਿ ਗਈ ਸੀ ਕਰਤਾਰਪੁਰ ਸਾਹਿਬ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਵੀ ਸਰੀਰ ਸਮੇਤ ਸੱਚਖੰਡ ਗਏ ਨੇ।
ਮਗ ਗਮਨੇ ਪਿਖ ਨਿਸ਼ਚੈ ਠਾਨਾ,
ਸਭ ਦੇ ਮਨ ਵਿਚ ਹੁਣ ਇਸ ਗੱਲ ਦਾ ਨਿਰਣਾ ਹੋ ਗਿਆ, ਇਸ ਗੱਲ ਦਾ ਨਿਸ਼ਚਾ ਹੋ ਗਿਆ।
ਧੰਨ ਗੁਰੂ ਤੁਮਰੀ ਗਤ ਨਿਆਰੀ, ਨਿਰਣੈ ਕਰ ਸਭਨੇ ਉਚਾਰੀ।
ਸਾਰਿਆਂ ਦੀ ਮੁੱਖੋਂ ਜ਼ੁਬਾਨੋਂ ਇਹੀ ਸ਼ਬਦ ਨਿਕਲੇ, ਗੁਰੂ ਕਲਗੀਧਰ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਤੁਹਾਡੀ ਗੱਤ ਨਿਆਰੀ ਆ, ਤੁਸੀਂ ਜਾਣਦੇ ਹੋ।
ਸਕਲ ਵਿਭੂਤ ਬਟੋਰ ਬਣਾਈ,
ਜਿਨ੍ਹਾਂ ਨੇ ਉਹ ਜਿੰਨੀ ਵਿਭੂਤੀ ਸੀ ਸਵਾਹ ਸੀ ਉਹ ਇੱਕ ਜਗ੍ਹਾ ਤੇ ਇਕੱਠੀ ਕਰਕੇ,
ਰਚਿਓ ਸਿੰਘਾਸਨ ਪੁਨ ਤਿਸ ਥਾਈ,
ਉੱਥੇ ਇੱਕ ਥੜਾ ਬਣਾ ਦਿੱਤਾ। ਦਰਬਾਰ ਨਹੀਂ ਬਣਾਇਆ ਕਿਉਂਕਿ ਕਲਗੀਧਰ ਦਾ ਹੁਕਮ ਸੀ, ਉਹ ਸਿੰਘਾਂ ਨੇ ਕੇਵਲ ਥੜਾ ਬਣਾਇਆ। ਦਰਬਾਰ ਜਿਹੜਾ ਬਣਾਇਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਨ 1832 ਈਸਵੀ ਦੇ ਵਿਚ ਬਣਾਇਆ। ਦਰਬਾਰ ਦੀ ਜਿਹੜੀ ਰਚਨਾ ਉਹ ਬਾਅਦ ਵਿਚ ਕੀਤੀ ਗਈ। ਉਥੋਂ ਉਸ ਵੇਲੇ ਦੇ ਜਿਹੜੇ ਸਿੰਘ ਸਨ ਉਨ੍ਹਾਂ ਨੇ ਕੇਵਲ ਮਹਾਰਾਜ ਜੀ ਦਾ ਜਿਹੜਾ ਉਹ ਅੰਗੀਠਾ ਸੀ ਉਹ ਸੰਭਾਲ ਕੇ ਉਥੇ ਇਕ ਥੜਾ ਜਿਹੜਾ ਹੁਣ ਜਿਹਦੇ ਥੜੇ ਤੇ ਪ੍ਰਕਾਸ਼ ਹੁੰਦਾ ਨਾ ਸ਼ਸਤਰਾਂ ਦਾ, ਸ਼ਸਤਰ ਪਏ ਹੋਏ ਨੇ ਪ੍ਰਕਾਸ਼ ਕਰਦੇ ਨੇ, ਉਹ ਥੜਾ ਸਿੰਘਾਂ ਨੇ ਤਿਆਰ ਕੀਤਾ।
ਇਸ ਥਲ ਕੋ ਦਰਸ਼ਨ ਜੋ ਕਰੇ,
ਖਾਲਸਾ ਜੀ ਉਸ ਜਗ੍ਹਾ ਦੇ ਮਹਾਰਾਜ ਜੀ ਦੇ ਉਸ ਅੰਗੀਠੇ ਦੇ ਜਿਹੜਾ ਵੀ ਕੋਈ ਮਾਈ ਭਾਈ ਦਰਸ਼ਨ ਕਰਦਾ ਹੈ,
ਜਨਮ ਜਨਮ ਕੇ ਪਾਤਕ ਟਰੇ,
ਖਾਲਸਾ ਜੀ ਉਹਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
ਅਧਕ ਪੁੰਨ ਕੋ ਪ੍ਰਾਪਤ ਹੋਏ,
ਬੜੇ ਭਾਰੀ ਪੁੰਨ, ਬੜਾ ਵੱਡਾ ਭਾਰੀ ਮਹਾਤਮ ਉਹ ਪ੍ਰਾਪਤ ਹੁੰਦਾ ਹੈ।
ਸਾਰੇ ਕਾਮਨਾ ਪੂਰਨ ਸੋਏ,
ਜਿਹੜਾ ਜਿਹੜਾ ਕਾਮਨਾ ਰੱਖਦਾ ਉਸ ਪਾਵਨ ਤਖ਼ਤ ਸਾਹਿਬ ਤੇ ਸਤਿਗੁਰੂ ਕਲਗੀਧਰ ਦੇ ਉਸ ਅੰਗੀਠੇ ਤੇ, ਦਸਵੇਂ ਪਾਤਸ਼ਾਹ ਦਾ ਅੰਗੀਠਾ ਖਾਲਸੇ ਦਾ ਤਖ਼ਤ ਹੈ, ਉਸ ਤੇ ਜੋ ਭਾਵਨਾ ਰੱਖਦਾ ਸਤਿਗੁਰਾਂ ਦੇ ਪਾਵਨ ਸਥਾਨ ਤੇ, ਜਿਹੜੀ ਕਾਮਨਾ ਰੱਖਦਾ ਉਹ ਕਾਮਨਾ ਪੂਰੀ ਹੁੰਦੀ ਹੈ।
ਕਬਿਤ ਸੁੰਦਰ ਗੋਦਾਵਰੀ ਬਹੀਨ ਮਲ ਚੱਲੇ ਜਲ,
ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸੁੰਦਰਤਾ ਵਰਣਨ ਕਰਨ ਲੱਗੇ ਭਾਈ ਸੰਤੋਖ ਸਿੰਘ ਜੀ, ਤੁਹਾਨੂੰ ਸਾਰਿਆਂ ਨੂੰ ਲੈ ਚੱਲੇ ਨੇ ਸ੍ਰੀ ਹਜ਼ੂਰ ਸਾਹਿਬ, ਚਲੋ ਅਸੀਂ ਆਪਣੀਆਂ ਸੁਰਤੀਆਂ ਲੈ ਚਲੋ ਉੱਥੇ ਤੇ ਗੁਰੂ ਸਾਹਿਬ ਦੇ ਦਰਬਾਰ ਦੀ ਸੁੰਦਰਤਾ ਵੇਖੋ। ਭਾਈ ਸੰਤੋਖ ਸਿੰਘ ਜੀ ਹੁਣ ਨੇਤਰਾਂ ਅੱਗੇ ਨਕਸ਼ਾ ਬੰਨਣ ਲੱਗੇ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ, ਕਹਿੰਦੇ ਸੁੰਦਰ ਗੋਦਾਵਰੀ ਬਹੀਨ ਮਲ ਚਲ ਚਲ, ਕਹਿੰਦੇ ਲਾਗਿਓ ਸੋਹਣੀ ਗੋਦਾਵਰੀ ਵਗਦੀ ਹੈ ਤੇ ਗੋਦਾਵਰੀ ਵਿਚ ਨਿਰਮਲ ਸਵੱਛ ਜਲ ਉਹ ਚੱਲਦਾ ਹੈ।
ਸਲਤਾ ਸੋਤੁਲ ਗੰਗਾ ਕੂਲ ਛਬ ਪਾਵਈ,
ਔਰ ਨਦੀ ਦਾ ਕੰਢਾ ਗੋਦਾਵਰੀ ਦਾ ਏਦਾਂ ਜਾਪਦਾ ਜਿਵੇਂ ਗੰਗਾ ਦਾ ਕਿਨਾਰਾ ਹੋਵੇ, ਜਿਵੇਂ ਗੰਗਾ ਦਾ ਕੂਲ ਹੋਵੇ, ਇਹੋ ਜਿਹੀ ਸੋਹਣੀ ਛਬੀ ਪਾ ਰਿਹਾ ਹੈ।
ਹਰੇ ਖਾਰੇ ਤਾਰੂ ਖਾਰੇ ਹਰੇ ਹਰੇ ਪਾਤ ਜਰੇ,
ਉੱਤੇ ਗੋਦਾਵਰੀ ਦੇ ਬੜੇ ਬੜੇ ਸੋਹਣੇ ਦਰਖਤ ਖੜੇ ਹੋਏ ਨੇ ਜਿਨ੍ਹਾਂ ਤੇ ਹਰੇ ਹਰੇ ਪੱਤੇ ਜੜੇ ਹੋਏ ਹਨ।
ਪਾਤ ਪਾਤ ਤਾਰੇ ਛਾਏ ਸੰਗਨੀ ਕੋ ਛਾਵਈ,
ਪੱਤੇ ਪੱਤੇ ਨਜ਼ਰ ਆਉਂਦੇ ਨੇ ਕਤਾਰਾ ਬਣ ਕੇ ਤੇ ਸੰਗਣੀ ਛਾਂ ਉਹਨਾਂ ਦੀ ਛਾਉਂਦੀ ਹੋਈ ਨਜ਼ਰ ਆਉਂਦੀ ਹੈ।
ਬੋਲਤ ਬੇਹੰਗ ਰੰਗ ਰੰਗ ਕੇ ਉਤੰਗ,
ਔਰ ਬੜੇ ਪੰਛੀ ਉਹਨਾਂ ਦਰਖਤਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਵਿਚ ਬੋਲਦੇ ਨੇ, ਬੜੀ ਮਿੱਠੀ ਮਿੱਠੀ ਆਵਾਜ਼ ਵਿਚ ਬੋਲਦੇ ਨੇ।
ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵੇ,
ਉਹਦੇ ਵਿਚ ਗੁਰੂ ਕਲਗੀਧਰ ਦਾ ਸਿੰਘਾਸਨ ਸੋਭਨੀਕ ਹੋ ਰਿਹਾ, ਜਿੱਥੇ ਅੰਗੀਠਾ ਸੀ ਸਤਿਗੁਰਾਂ ਦਾ ਉਹ ਸਿੰਘਾਸਨ ਬਣਾ ਦਿੱਤਾ ਸਿੰਘਾਂ ਨੇ, ਉਹ ਸਿੰਘਾਸਨ ਮਹਾਰਾਜ ਜੀ ਦਾ ਵਿਚ ਸੋਭਨੀਕ ਹੋ ਰਿਹਾ।
ਜਾਏ ਦਰ ਸਾਵਈ ਮਨੋਰਥ ਉਠਾਵਈ,
ਜਿਹੜਾ ਜਾ ਕੇ ਦਰਸ਼ਨ ਕਰਦਾ ਔਰ ਆਪਣੇ ਮਨ ਵਿਚ ਜਿਹੜਾ ਵੀ ਮਨੋਰਥ ਰੱਖਦਾ ਹੈ,
ਉਹ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ।
ਮਹਾਂ ਕਵੀ ਭਾਈ संतोख सिंह जी कहंदे ने जेडे भी कोई मनोरथ कामना रख के गुरु साहब दे तख्त दे दर्शन करदा ओदी ओ कामना गुरु कलगियां वाले पातशाह पूरियां कर दंदे ने।
अब चल नगर उजागर सदर जग,
सतगुरां दा अब चल नगर है, अब चल जो कदे चलाए मान नहीं होवेगा, सारे जगत दे विच उजागर है, जग विच जाहर है।
जाहिर जहूर जहां जोत है जबर जान,
जिथे जहरा जहूर गुरु कलगी धर दी जोत विराजमान है।
खंडे है प्रचंड खर खड़ग को दंड तरे,
साहब दे दर्शन करांदे ने कहंदे बड़े बड़े सोहने खंडे तेगे ढाले बरछे बरछियां नेजे तबर तलवारा, ओ कहंदे नीठे दे आले दुआले चिने हुए नजर आउंदे हन।
खंजर तोफंग पुंज कर दे कृपान बाण,
खंजर बंदूकां अनेकां छोटियां करदा ते कृपाना।
शक्ति सरोही सैफ सांग जमदार चक्र,
अनेकां बाण बरछियां सरोहियां सैफा सांगा ओ नजर आउंदियां हन।
ताले गन पाले रिप ताले छिपर जंग ठान,
जमदाड़ा चक्कर ढाले पाले ओ नजर आउंदे हन।
जमकत चारों ओर घोर रूप काल का,
चारे पासे जदों तखत दे घूम के वेखी दा ना चार दरवाजे ने अंगीठे दे ते विच जेड़े शस्त्र दिसदे ने एदा जापदा जिवें काल काला प्रतख रूप नजर आउंदा होवे, वो शस्त्र जेड़े ने वो अकाल पुरख दी जेड़ी शक्ति है ओ नजर रूप होके आउंदी है।
वंदना करत कवि जोर पान ताई थान,
भाई संतोख सिंह जी कहंदे मैं हाथ जोड़ के कलगियां वाले पातशाह दे ऐसे अंगीठे ते तख्त ते वंदना करदा हां, नमस्कार करदा हां, नमस्कार करदा हां।
जो पई अब लग तिस थल जोत बिराजत, दर्शन करे पाप गन पाजत।
खालसा जी हुण तक गुरु कलगीधर पातशाह जी दी जोत सतगुरां दी उत्थे जोत विराजमान प्रतख है, पर जेड़े दर्शन करदे ने उना दे कल मल उना दे पाप नस जांदे हन।
कंचन देत कसोटी जैसे,
जिवें कोई सोने ते कसवटी ला के परखदा है।
सिख को परखत बख्शे तैसे,
सतगुरु जी भी अपने सिखा नू परखदे ने ते फिर उना नू बख्शदे ने।
गुरु बैकुंठ गमन के पाछे,
सतगुरु जी दे सचखंड जान तो बाद
रहे सिंह के तक दिन आछे।
सिंह सन पंजाब तो नाल गए हुए कुछ समा उत्थे ही रहे।
पुन पुन जय जय जिसको आयस,
कलगीधर जी कह गए से सिंघा नू भी तुसी हुण वापस आपो अपने इलाकियां नू चले जाना, कुछ समा ता सिंह उत्थे रहे, फिर जिधर जिधर किसे दी जान दी आग्या सी गुरु साहब दी।
कर कर बंदन तिते सिधायस,
तख्त ते वंदना करके नमस्कार करके आग्या लै के सिंघा ने विदा होना कीता है।
रहयो संतोख सिंह तिस थान,
पर जथेदार संतोख सिंह जी जेड़े श्री हजूर साहब जी दे तख्त साहब दे पहले जथेदार सन, गुरु कलगीधर जी जिन्हां नूं नियुक्त कर गए सन, ओ उत्थे रहे।
देख चलावत पयो मान,
काफी समा उत्थे रह के लंगर चलाउंदे रहे।
बहुर सहायक पे तिस देश,
उस इलाके दे भी बहुत सारे लोग महाराज जी दे तख्त नाल जुड़ गए।
सुनिए श्रोता कथा विशेष,
हुण विशेष करके एक होर महाराज जी दी कथा आप जी सुनो।
तहां ग्राम जनवारा नाए,
खालसा जी हैदराबाद निजाम दे राज दे विच इक टिकाणा है जनवारा, ਜਨਵਾਰਾ ਨਾਂ ਦਾ ਇੱਕ ਨਗਰ ਹੈ।
ਰੁਸਤਮ ਰਾਏ ਅਰ ਬਾਲੇ ਰਾਏ,
ਉੱਥੋਂ ਦੇ ਦੋ ਸੇਵਕ ਨੇ, ਇੱਕ ਦਾ ਨਾਮ ਰੁਸਤਮ ਰਾਏ ਹੈ ਤੇ ਇੱਕ ਦਾ ਨਾਮ ਬਾਲਾ ਰਾਏ ਹੈ।
ਮੈਂ ਪ੍ਰਾਤਾ ਯੋਧਾ ਬੜ ਬਲੀ,
ਇਹ ਦੋਵੇਂ ਭਰਾ ਬੜੇ ਯੋਧੇ ਤੇ ਬਹਾਦਰ ਸਨ।
ਰਾਜ ਕਰਦੇ ਬਿਦ ਭਲੀ,
ਇਹ ਉੱਥੇ ਰਾਜ ਕਰਦੇ ਸੀ ਕੁਝ ਇਲਾਕੇ ਦੇ ਵਿੱਚ।
ਦੇਸ਼ ਮਰਾਟਾ ਕੋ ਨਿਤ ਲੁੱਟੇ,
ਮਰਾਟਿਆਂ ਦਾ ਦੇਸ਼ ਇਹ ਲੁੱਟਦੇ ਸਨ ਦੋਵੇਂ ਭਰਾ।
ਰੋਲਰ ਪਰੇ ਤੁਰਤ ਤੇ ਸਕੂਟੇ,
ਜਿਹੜਾ ਲੜਦਾ ਸੀ ਉਹਨੂੰ ਮਾਰ ਕੁੱਟਦੇ ਸਨ।
ਪਰੀ ਤਾਂਕ ਡਰ ਸਗਰੇ ਮਨ,
ਇਹਨਾਂ ਦੀ ਤਾਂਕ ਪੈ ਗਈ ਸਾਰੇ ਇਲਾਕੇ ਚ, ਇਹਨਾਂ ਦਾ ਡਰ ਮੰਨਦੇ ਸਨ।
ਅਰੇ ਨਕੋ ਧਨ ਗਨ ਆਨ,
ਕੋਈ ਇਹਨਾਂ ਦੇ ਸਾਹਮਣੇ ਨਹੀਂ ਸੀ ਅੜਦਾ, ਸਾਰੇ ਇਹਨਾਂ ਦੀ ਹੀਨ ਮੰਨਦੇ ਸਨ।
ਦਿਨ ਪਰ ਚੜਿਓ ਮਰਹੱਟਾ ਰਾਏ,
ਇੱਕ ਮਰਹੱਟਾ ਰਾਜਾ ਚੜਿਆ ਇਹਨਾਂ ਨੂੰ ਜਿੱਤਣ ਵਾਸਤੇ।
ਜਮੂ ਲੱਖ ਇਕੱਠੀ ਕਰ ਲਿਆਏ,
ਲੱਖ ਫੌਜ ਇਕੱਠੀ ਕਰਕੇ ਇਹਨਾਂ ਦੋਵਾਂ ਭਰਾਵਾਂ ਤੇ ਚੜ ਕੇ ਆਇਆ।
ਕੇ ਸੰਗ ਜੰਗ ਬੋ ਪਏ,
ਨਾਲ ਉਹਨੇ ਫਿਰ ਜੰਗ ਕੀਤਾ ਬਾਲਾ ਰਾਓ ਤੇ ਰੁਸਤਮ ਰਾਓ ਨਾਲ।
ਫਿਰ ਪ੍ਰਾਤ ਦੋਨੋ ਗੈ ਲਏ,
ਦੋਵਾਂ ਭਰਾਵਾਂ ਨੂੰ ਪਕੜ ਕੇ ਕੈਦ ਕਰ ਲਿਆ।
ਅਰੇ ਕੈਦ ਸੰਗਲ ਪਗ ਡਾਰੇ,
ਪੈਰਾਂ ਹੱਥਾਂ ਵਿਚ ਬੇੜੀਆਂ ਪਾ ਕੇ ਕੈਦ ਕਰ ਲਿਆ।
ਮੇਰੇ ਬਿਕਮ ਸੋ ਦੁਰਦ ਸਤਾਰੇ,
ਸਤਾਰੇ ਦਾ ਜਿਹੜਾ ਕਿਲਾ ਸੀ ਉਹਦੇ ਵਿਚ ਜਾ ਕੇ ਇਹਨਾਂ ਨੂੰ ਸੁੱਟਿਆ।
ਪੰਛੀ ਪੀ ਜਾਏ ਨਾ ਸਕੇ,
ਇਹੋ ਜਿਹਾ ਕਿਲਾ ਸੀ ਵੀ ਜਿੱਥੇ ਕੋਈ ਪੰਛੀ ਵੀ ਨਹੀਂ ਸੀ ਜਾ ਸਕਦਾ।
ਨਸ ਬੱਪਰਾ ਕਿਆ ਕਿਸ ਤੱਕੇ,
ਹੋਰ ਤਾਂ ਬੰਦੇ ਨੇ ਤਾਂ ਕਿਸੇ ਨੇ ਕੀ ਪਹੁੰਚਣਾ ਸੀ, ਉਸ ਕਿਲੇ ਵਿਚ ਇਹਨਾਂ ਨੂੰ ਕੈਦ ਕੀਤਾ।
ਦੇਵ ਸੰਤ ਬੋ ਪੀਰ ਮਨਾਏ,
ਉੱਥੇ ਉਹਨਾਂ ਨੇ ਬੜੇ ਪੀਰ ਮਨਾਏ, ਬੜੇ ਦੇਵੀ ਦੇਵਤਿਆਂ ਨੂੰ ਮਨਾਇਆ, ਦੋਨਾਂ ਭਰਾਵਾਂ ਨੇ ਕੈਦ ਚ ਪਿਆ ਹੋਇਆ ਨੇ।
ਕੋਈ ਨਾ ਤਿੰਨ ਕੋ ਸਕਿਓ ਛੁੜਾਏ,
ਕਿਸੇ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਨਹੀਂ ਛੁੜਾਇਆ।
ਰਛਕ ਦੁਰਦ ਸਿੰਘ ਵਿਚ ਏਕ,
ਉੱਥੇ ਇੱਕ ਸਿਪਾਹੀ ਸੀ, ਹੈ ਸੀ ਉਹ ਗੁਰੂ ਘਰ ਦਾ ਸਿੰਘ, ਉੱਥੇ ਹੀ ਉਹ ਸੇਵਾ ਕਰਦਾ ਸੀ, ਸਿਪਾਹੀ ਸੀ।
ਗੁਰਬਾਣੀ ਨਿਤ ਪੜੇ ਬਵੇਕ,
ਬੜੇ ਪਿਆਰ ਨਾਲ ਗੁਰਬਾਣੀ ਪੜਿਆ ਕਰਦਾ ਸੀ।
ਮੇਰਾ ਦੇਤ ਗਿਰਾ ਗੁਰ ਭਨੇ,
ਔਰ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਹ ਪੜਦਾ ਬੜੇ ਪਿਆਰ ਨਾਲ, ਸੁਖਮਣੀ ਸਾਹਿਬ ਦੇ ਪਾਠ ਕਰਦਾ ਹੈ।
ਬਾਲੇ ਰਾਏ ਸ਼ੋਨ ਦੇ ਸੁਣੇ,
ਬਾਲੇ ਰਾਏ ਤੇ ਰੁਸਤਮ ਰਾਏ ਦੋਨਾਂ ਨੇ ਉਹ ਬਾਣੀ ਸੁਣੀ।
ਹਿਤ ਪੂਜਨ ਕੇ ਤਬੇ ਬਖਾਨੀ,
ਉਹਨਾਂ ਇਹ ਪੰਕਤੀਆਂ ਸੁਣੀਆਂ ਕਿ ਸਤਿਗੁਰ ਸਿੱਖ ਕੇ ਬੰਧਨ ਕਾਟਾ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਕਹਿੰਦੇ ਇਹ ਜਦੋਂ ਪੰਕਤੀਆਂ ਸੁਣੀਆਂ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਨੇ ਤੇ ਉਹ ਪੁੱਛਣ ਲੱਗੇ,
ਪੜਤ ਰਹਿਤ ਤੂੰ ਕਿਸ ਕੀ ਬਾਣੀ,
ਕਹਿੰਦੇ ਵੀ ਸਿੱਖਾ ਤੂੰ ਇਹ ਕਿਹਦੀ ਬਾਣੀ ਪੜਦਾ ਹੈ।
ਸੁਨਤ ਸਿੰਘ ਗੁਰ ਮਹਿਮਾ ਕਈ,
ਸੁਣ ਕੇ ਸਿੰਘ ਨੇ ਗੁਰੂ ਘਰ ਦੀ ਮਹਿਮਾ ਸੁਣਾਈ ਦੋਨਾਂ ਭਰਾਵਾਂ ਨੂੰ।
ਬੰਦ ਖਲਾਸੀ ਸਮ ਕੋ ਨਹੀਂ,
ਔਰ ਆਖਿਆ ਸਤਿਗੁਰਾਂ ਵਰਗਾ ਬੰਦ ਖਲਾਸੀ ਕੋਈ ਕਰਨ ਵਾਲਾ ਨਹੀਂ।
ਦੁਰਗ ਗਵਾਲੀਅਰ ਮੈਂ ਨਿਰਪ ਕੈ,
ਕਿ ਗਵਾਲੀਅਰ ਦੇ ਕਿਲੇ ਵਿਚ ਜਿਹੜੇ ਰਾਜੇ ਕੈਦ ਸਨ,
ਛੁੱਟਣ ਕੀ ਜੀਤ ਉਮੀਦ,
ਇਹਨਾਂ ਦੀ ਉਮੀਦ ਹੀ ਨਹੀਂ ਸੀ ਛੁੱਟਣ ਦੀ ਵੀ ਉਹ ਛੁੱਟ ਸਕਦੇ ਹਨ।
ਅਸ ਰਾਜੇ ਰਾਜਪੂਤ ਛੁਡਾਏ,
ਇਹੋ ਜਿਹੇ ਜਿਹੜੇ ਰਾਜਪੂਤ ਰਾਜੇ ਸਨ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਛੁਡਾ ਦਿੱਤੇ ਸਨ।
ਸਿਮਰੇ ਜੈ ਕੈ ਭਏ ਸਹਾਏ,
ਹੁਣ ਵੀ ਜਦੋਂ ਉਹਨਾਂ ਨੂੰ ਕੋਈ ਸਿਮਰਦਾ ਸਤਿਗੁਰੂ ਜੀ ਸਹਾਇਤਾ ਕਰਦੇ ਨੇ।
ਸ੍ਰੀ ਗੋਬਿੰਦ ਸਿੰਘ ਗੁਰੂ ਵਡੇਰਾ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਪੰਥ ਦੇ ਬਾਲੀ ਹਨ।
ਅਬਚਲ ਨਗਰ ਥਾਨ ਜਿਨ ਕੇਰਾ,
ਜਿਨ੍ਹਾਂ ਦਾ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਅਸਥਾਨ ਹੈ।
ਦਸਵੇਂ ਪਾਤਸ਼ਾਹ ਸੋ ਪਏ,
ਦਸਵੇਂ ਪਾਤਸ਼ਾਹ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ।
ਸਿੰਘ ਪੰਥ ਜਗ ਮੈਂ ਨਿਰਮਏ,
ਖਾਲਸੇ ਪੰਥ ਦੀ ਸਾਜਨਾ ਕੀਤੀ ਹੈ।
ਇੱਕ ਪਠਾਨ ਤੇ ਜਾਏ ਨਿਹਾਰਾ,
ਉਸ ਵਕਤ ਇੱਕ ਪਠਾਨ ਨੇ ਉੱਥੇ ਜਾ ਕੇ ਵੇਖਿਆ।
ਹੁਣ ਤਿਸ ਨੇ ਗੁਰ ਸੁਜਸ ਉਚਾਰਾ,
ਉਹਨੇ ਵੀ ਗੁਰੂ ਸਾਹਿਬ ਦਾ ਸੁਜਸ ਉਚਾਰਿਆ, ਇਹਨਾਂ ਨੂੰ ਕਹਿਣ ਲੱਗਾ
ਦੋ ਗੁਰ ਬੜੋ ਬਹਾਦਰ ਹੇਰਾ,
ਕਹਿਣ ਲੱਗੇ ਵੀ ਗੁਰੂ ਕਲਗੀਧਰ ਜੀ ਬੜੇ ਵੀਰ ਯੋਧੇ ਅਸੀਂ ਵੇਖੇ ਹਨ।
ਚਮਕੌਰ ਆਨੰਦਪੁਰ ਕੇਰਾ,
ਨੇ ਆਨੰਦਪੁਰ ਸਾਹਿਬ ਤੇ ਚਮਕੌਰ ਦਾ ਬੜਾ ਗਹਿ ਗੱਟ ਘਮਾਸਾਨ ਜੰਗ ਕੀਤਾ।
ਤਾਂ ਤੀਰ ਤਰ ਜੋਰ ਪ੍ਰਹਾਰੇ,
ਇਹੋ ਜਿਹੇ ਤੀਰ ਚਲਾਏ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਅੰਦਰ।
ਇੱਕ ਤੇ ਦਸ ਹਜ਼ਾਰ ਅਰ ਮਾਰੇ,
ਇੱਕ ਤੀਰ ਨਾਲ ਸੈਂਕੜਿਆਂ ਨੂੰ ਮਾਰ ਮੁਕਾਇਆ,
ਦੁਇ ਦੁਇ ਕੋਸ ਤੀਰ ਅਰ ਕਾਏ,
ਉਹਨਾਂ ਦੇ ਤੀਰ ਦੋ ਦੋ ਕੋਹ ਤੱਕ ਤਿੰਨ ਤਿੰਨ ਕੋਹ ਤੱਕ ਮਾਰ ਕਰਦੇ ਨੇ,
ਦਸ ਲੱਖਾਂ ਸੋ ਜੰਗ ਮਚਾਏ,
ਦਸ ਲੱਖ ਦੁਸ਼ਮਣਾਂ ਨਾਲ ਉਹਨਾਂ ਨੇ ਜੰਗ ਕੀਤਾ, ਕੇਵਲ ਚਾਲੀ ਸਿੰਘ ਲੈ ਕੇ,
ਬਾਲੇ ਰਾਏ ਸੁਣੀ ਚਿਤ ਲਾਏ,
ਬਾਲੇ ਰਾਏ ਨੇ ਜਦੋਂ ਇਹ ਗੱਲ ਸੁਣੀ,
ਸ਼ਰਧਾ ਵਧੀ ਕਯੋ ਕਰ ਪਾਏ,
ਇਹਦੇ ਹਿਰਦੇ ਚ ਸ਼ਰਧਾ ਵਧੀ, ਭਾਵਨਾ ਵਧੀ ਤੇ ਕਹਿਣ ਲੱਗਾ,
ਕਰੋ ਸਿੰਘ ਜੀ ਉਠ ਅਰਦਾਸ,
ਉਸੇ ਸਿੰਘ ਨੂੰ ਕਹਿਣ ਲੱਗਾ, ਸਿੰਘ ਜੀ ਸਾਡੀ ਅਰਦਾਸ ਕਰੋ, ਫਿਰ ਕਲਗੀਧਰ ਦੇ ਚਰਨਾਂ ਵਿਚ,
ਕਰੇ ਜੇ ਅਮਰੀ ਬੰਦ ਖਲਾਸ,
ਕਲਗੀਧਰ ਜੀ ਸਾਡੀ ਬੰਦ ਖਲਾਸੀ ਕਰ ਦੇਣ, ਸਾਨੂੰ ਉਸ ਸਿਤਾਰੇ ਦੀ ਜੇਲ ਚੋਂ ਮੁਕਤ ਕਰ ਦੇਣ,
ਗੁਰ ਕੇ ਪਗ ਪੰਕਜ ਬੋ ਸੇਵੋ,
ਔਰ ਅਸੀਂ ਸਤਿਗੁਰਾਂ ਦੇ ਚਰਨ ਸੇਵਾਂਗੇ, ਉਨ੍ਹਾਂ ਦੇ ਪਾਵਨ ਸਥਾਨ ਦੀ ਸੇਵਾ ਕਰਾਂਗੇ,
ਪੰਚਾਮ੍ਰਿਤ ਉਪਾਇਨ ਦੇਵੋ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਾਂਗੇ,
ਸੁਨਤ ਸਿੰਘ ਕੀਨੀ ਅਰਦਾਸ,
ਇਹ ਸੁਣ ਕੇ ਫਿਰ ਉਹ ਸਿੰਘ ਨੇ ਅਰਦਾਸ ਕੀਤੀ,
ਸਿਮਰਨ ਲੱਗਿਓ ਨਾਮ ਸੁਖ ਰਾਸ,
ਔਰ ਇਹ ਹੁਣ ਗੁਰੂ ਕਲਗੀਧਰ ਦਾ ਨਾਮ ਜਪਣ ਲੱਗੇ, ਦੋਵੇਂ ਭਰਾ ਬਾਲਾ ਰਾਓ ਤੇ ਰੁਸਤਮ ਰਾਓ ਕਲਗੀਧਰ ਨੂੰ ਅਰਾਧਣ ਲੱਗੇ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਇਹਨਾਂ ਦੀ ਬੰਦ ਖਲਾਸੀ ਕੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।